अंतर्जामी पुरख भगवान। दासन दास कहे जन नानक, जेहा तू कराई तेहा हाँ करी वख्यान। निर्मल नाम सुधा पर पूरन, शब्द त्रंग प्रगट तिन आगर, गहर गंभीर अथा अत बड, सुबर सदा सब विद रतनागर। संत मराल करें कंतोहल, तिन जंत्रासे मिट्यो दुख कागर। कल जुगे दुरते दूर कर बैको, दर्शन गुरु सगल सुख सागर। कल जुग दुरते दूर कर बैको, दर्शन गुरु सगल सुख सागर। राग आसा मल्ला पहला, छे घर छे गुर छे उपदेश, गुरे गुरे को वेश अनेक, बाबा जय घर करते कीरत होए। सो घर राख वडाई तोए, रहा विसुए चसिया घड़िया भैरा तिती वारी माओ हुआ। सूरज को रुत अनेक, नानक करते के तेरे। सूरज एको रुत अनेक, नानक करते के तेरे। वाहिगुरु जी का खालसा, वाहिगुरु जी की फतेह। सन्मानियो गुरु रूप सत्संग जीओ, सोहेले दी बाणी दा दूसरा एवाक ते दूसरा शब्द भी पहले पातशाह साहिब श्री गुरु नानक देव जी महाराज दा है। गालबन अठ पंक्तियां दे इस पावन पवित्र वाक दे जिहड़ी मूल गल सतगुरु देव जी महाराज कह रहे ने, ओए कि समूह ब्रह्मंड दी अनेकता दा जो आधार है वो एक है। इस गल नूं सतगुरां ने करीबन करीबन हर पंक्ति च दोहराया है कि जगत विच जिथे तक वेखांगे अनेकता ही अनेकता है। समाज दे तल ते, नीति दे तल ते, धर्म दे तल ते अनेकता है। पर महाराज कहिंदे ने इस अनेकता दा आधार जो है वो एक है। ते प्रथम ये जिहड़ियां दो उपर दियां पंक्तियां ने साहिब इस दे इत्थे तक फरमान करदे ने कि जगत दे जिहड़े कुछ सिरमौर मनुख होए ने धार्मिक आचारिया, उन्हां दे भी विचार करीबन करीबन एक नहीं सी। छे घर छे गुर छे उपदेश, जैसे वेदां तो बाद हिंदुस्तान विच जिहड़े धार्मिक ग्रंथ लिखे गए ते जिन्हां दा बहुत डूंगा असर हिंदुस्तानियां ते पिया, वो छे शास्त्र ने। पहला शास्त्र सांख, जिहदे रचेता सन कपल मुनि, इस तों बाद गौतम ऋषि जी आए, उन्होंने न्याय शास्त्र लिखिया। उन्होंने कृत ते ਤੇ ਕਰਤੇ ਦਾ ਅਨਾਦੀ ਰੂਪ ਮੰਨਿਆ ਤੇ ਕਰਤੇ ਨੂੰ ਸੁਤੰਤਰ ਵੀ ਨਾ ਮੰਨਿਆ। ਲੇਕਿਨ ਗੌਤਮ ਰਿਸ਼ੀ ਗੌਤਮ ਬੁੱਧ ਨਹੀਂ, ਮਹਾਤਮਾ ਗੌਤਮ ਬੁੱਧ ਦਾ ਜੋ ਗ੍ਰੰਥ ਹੈ ਉਹ ਧੰਮਪਦ ਹੈ, ਉਹ ਇਹਨਾਂ 6 ਰਿਸ਼ੀਆਂ ਦੇ ਸ਼ੁਮਾਰ ਨਹੀਂ ਹੈ। ਉਹ ਮਹਾਤਮਾ ਬੁੱਧ ਅਵਤਾਰੀ ਪੁਰਸ਼ਾਂ 'ਚ ਗਿਣੇ ਜਾਂਦੇ ਨੇ। ਦੂਜਾ ਸ਼ਾਸਤਰ ਨਿਆਏ ਇਸਦਾ ਰਚੇਤਾ ਜੋ ਹੈ ਗੌਤਮ ਰਿਸ਼ੀ। ਤੀਸਰਾ ਸ਼ਾਸਤਰ ਵਿਸ਼ੇਸ਼ਕ ਇਸਦੇ ਰਚੇਤਾ ਸਨ ਰਿਸ਼ੀ ਕਣਾਦ ਜੀ, ਤੇ ਇਹਨਾਂ ਦੇ ਨਾਂ ਜਿਹੜਾ ਕਣਾਦ ਪੈ ਗਿਆ, ਭੋਜ ਪੱਤਰਾਂ ਦੇ ਉੱਤੇ ਜਿਹੜੇ ਇਹਨਾਂ ਨੇ ਧਰਮ ਪਰਮਾਤਮਾ ਦੇ ਤੇ ਆਪਣੇ ਅਨੁਭਵ ਲਿਖੇ, ਉਸ ਲਿਖਤ ਦਾ ਨਾਮ ਵਿਸ਼ੇਸ਼ਕ ਪੈ ਗਿਆ। ਆਪ ਦਾ ਨਾਂ ਜੋ ਕਣਾਦ ਪਿਆ, ਜੰਗਲ ਦੇ ਕਣ ਇਤਿਆਦਕ ਖਾ ਲੈਣੇ, ਸ਼ਹਿਰਾਂ ਤੇ ਕਸਬਿਆਂ ਦੀ ਤਰਫ ਕਦੀ ਰੁਖ ਨਹੀਂ ਕੀਤਾ। ਔਰ ਸਿਵਾਏ ਤਨ ਦੀ ਇੱਕ ਲੰਗੋਟੀ ਤੋਂ ਆਪਣੇ ਕੋਲ ਹੋਰ ਕੁਛ ਰੱਖਿਆ ਵੀ ਨਾ। ਭੋਜ ਪੱਤਰ ਜੰਗਲ ਦੇ ਚੋਂ ਇਕੱਠੇ ਕਰਕੇ ਲਿਆਣੇ, ਉਹਨਾਂ ਨੂੰ ਸੁਕਾਉਣਾ ਤੇ ਉਹਨਾਂ ਦੇ ਉੱਤੇ ਧਾਰਮਿਕ ਅਨੁਭਵ ਉਹ ਲਿਖਦੇ ਗਏ। ਬਸ ਇਹ ਇਹਨਾਂ ਦਾ ਸ਼ੌਕ। ਭੋਜ ਪੱਤਰਾਂ ਦੇ ਉੱਤੇ ਉਹ ਜਿਹੜੇ ਵਾਕ ਲਿਖੇ ਗਏ ਉਹ ਤੀਜਾ ਸ਼ਾਸਤਰ ਸੀ ਜਿਹਨੂੰ ਵਿਸ਼ੇਸ਼ਕ ਕਹਿੰਦੇ ਨੇ, ਤੇ ਇਹਦੇ ਰਚਨਹਾਰ ਸਨ ਰਿਸ਼ੀ ਕਣਾਦ। ਚੌਥਾ ਸ਼ਾਸਤਰ ਯੋਗ ਤੇ ਇਹਦੇ ਰਚੇਤਾ ਸਨ ਪਤੰਜਲੀ ਜੀ, ਤੇ ਭਾਰਤ ਵਾਸੀਆਂ ਦੇ ਖਾਸ ਕਰਕੇ ਤਿਆਗੀ ਲੋਕ, ਉਦਾਸੀ ਲੋਕ, ਉਪਰਾਮ ਤੇ ਦੁਖੀ ਲੋਕ, ਉਹਨਾਂ ਦੇ ਉੱਤੇ ਯੋਗ ਸ਼ਾਸਤਰ ਦਾ ਬਹੁਤ ਵੱਡਾ ਅਸਰ ਪਿਆ ਤੇ ਜੋਗੀਆਂ ਦਾ ਬਕਾਇਦਾ ਇੱਕ ਬਹੁਤ ਵੱਡਾ ਪੰਥ ਭਾਰਤ ਵਿੱਚ ਵਿਕਸਿਤ ਹੋਇਆ। ਇਸ ਦੀ ਬੁਨਿਆਦ ਪਤੰਜਲੀ ਦੇ ਯੋਗ ਹੈ। ਅਗਾਂਹ ਚਲੀਏ ਫਿਰ ਪੰਜਵਾਂ ਸ਼ਾਸਤਰ ਹੈ ਮੀਮਾਂਸਾ। ਇਹਦੇ ਰਚੇਤਾ ਨੇ ਜੈਮਿਨੀ ਰਿਸ਼ੀ, ਜੋ ਕਿਸੇ ਹੱਦ ਤੱਕ ਵਿਆਸ ਦੇ ਚੇਲੇ ਸਨ। ਤੇ 6ਵਾਂ ਸ਼ਾਸਤਰ ਹੈ ਵੇਦਾਂਤ। ਇਸਦੇ ਰਚੇਤਾ ਸਵੈਮ ਰਿਸ਼ੀ ਵਿਆਸ ਜੀ ਨੇ, ਤੇ ਵੇਦਾਂਤ ਦਾ ਸਨਾਤਨ ਮਤ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਿਆ। ਯੋਗ ਮਤ ਪਤੰਜਲੀ ਤੋਂ ਚੱਲ ਪਿਆ। ਤਰਕ ਤੇ ਕੁਤਰਕ ਦੀ ਭਾਵਨਾ ਦਾ ਜਨਮ ਨਿਆਏ ਤੋਂ ਹੋ ਗਿਆ। ਕੁਝ ਭਗਤੀ ਦੀਆਂ ਲਹਿਰਾਂ ਚਲੀਆਂ, ਉਹ ਰਿਸ਼ੀ ਕਣਾਦ ਤੋਂ ਪ੍ਰਭਾਵਿਤ ਹੋ ਕੇ ਜਿਨ੍ਹਾਂ ਨੇ ਵਿਸ਼ੇਸ਼ਕ ਲਿਖਿਆ। ਔਰ ਸਾਂਖ ਜੋ ਕਿਸੇ ਹੱਦ ਤੱਕ ਏਕੋ ਬ੍ਰਹਮ ਦੁਤੀਆ ਨਾਸਤੀ ਦੀ ਵਿਚਾਰ ਕਰਦਾ, ਅਹਮ ਬ੍ਰਹਮ ਅਸਮੀ, ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਮਨੁੱਖ ਕਪਲ ਤੋਂ ਬਹੁਤੇ ਪ੍ਰਭਾਵਿਤ ਹੋਏ। ਤੋ ਸਤਿਗੁਰੂ ਦੇਵ ਜੀ ਮਹਾਰਾਜ ਇਹਨਾਂ 6 ਸ਼ਾਸਤਰਾਂ ਦੀ ਪ੍ਰਥਮ ਗੱਲ ਕਰਦੇ ਨੇ। ਆਪ ਕਹਿੰਦੇ ਨੇ 6 ਘਰ। ਪਹਿਲੇ ਵਾਕ ਦੇ ਚ ਆਖਿਆ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਮੂਲ ਪੰਕਤੀ ਰਹਾਉ ਦੀ ਪੰਕਤੀ, ਤੇ ਪਹਿਲਾ ਸ਼ਬਦ ਕੀਰਤਨ ਸਵੇਲੇ ਦਾ, ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਇਹਨਾਂ 2 ਸ਼ਬਦਾਂ ਦੇ ਘਰ ਦੀ ਗੱਲ ਚੱਲ ਰਹੀ ਹੈ। ਘਰ, ਉਹ ਘਰ ਜਿੱਥੇ ਬੈਠ ਕੇ ਮਨੁੱਖ ਕਰਤੇ ਪੁਰਖ ਦੀ ਵਿਚਾਰ ਕਰੇ, ਕਰਤੇ ਪੁਰਖ ਨੂੰ ਟੋਲੇ, ਕਰਤੇ ਪੁਰਖ ਨੂੰ ਲੱਭਣ ਦੀ ਕੋਸ਼ਿਸ਼ ਕਰੇ। ਪ੍ਰਥਮ ਵਾਕ ਵਿੱਚ ਆਪਨੇ ਇਹ ਕਹਿ ਦਿੱਤਾ, ਸਤਸੰਗ ਘਰ ਹੈ, ਜਿੱਥੇ ਬੈਠ ਕੇ ਕਰਤੇ ਪੁਰਖ ਦੀ ਕੀਰਤੀ ਆਉਂਦੀ ਹੈ, ਉਹਦੀ ਵਿਚਾਰ ਆਉਂਦੀ ਹੈ, ਇਹ ਉਸਦਾ ਘਰ ਹੈ। ਉਸ ਘਰ ਵਿੱਚ ਜਾ ਕੇ ਤੂੰ ਉਹਦੀ ਵਿਚਾਰ ਕਰ, ਉਹਦੀ ਕੀਰਤੀ ਗਾਇਨ ਕਰ। ਜਿੱਥੇ ਰੋਜ਼ ਰੋਜ਼ ਕੀਰਤੀ ਗਾਇਨ ਹੋਵੇ, ਰੋਜ਼ ਰੋਜ਼ ਵਿਚਾਰ ਹੋਵੇ, ਬਸ ਉਹ ਛੋਟਾ ਵੱਡਾ ਤੇ ਮਹਾਨ ਤੀਰਥ ਬਣ ਜਾਂਦਾ ਹੈ। ਜਿਤਨੀ ਵੱਡੀ ਵਿਚਾਰ ਹੋਵੇ, ਜਿਤਨਾ ਜ਼ਿਆਦਾ ਕੀਰਤਨ ਹੋਵੇ, ਉਹ ਉਤਨਾ ਹੀ ਪਾਵਨ ਵੱਡਾ ਤੇ ਮਹਾਨ ਤੀਰਥ ਬਣ ਜਾਂਦਾ ਤੇ ਜਗਤ ਦੇ ਮਨ ਨੂੰ ਉਤਨਾ ਹੀ ਪ੍ਰੇਰਣਾ ਦਿੰਦਾ। ਸਤਿਗੁਰੂ ਦੇਵ ਜੀ ਮਹਾਰਾਜ ਇੱਥੇ ਕਹਿ ਰਹੇ ਨੇ, ਧਰਮ ਗ੍ਰੰਥ ਵੀ ਉਸਦਾ ਘਰ ਨੇ। ਜਿੱਥੇ ਸਤਸੰਗ ਘਰ ਹੈ, ਉਹ ਜਿੱਥੇ ਕਰਤੇ ਪੁਰਖ ਦੀ ਟੋਲ ਕੀਤੀ ਜਾ ਸਕਦੀ ਹੈ, ਉਸ ਤੋਂ ਬਾਅਦ ਜੋ ਧਰਮ ਗ੍ਰੰਥ ਨੇ ਉਹ ਵੀ ਘਰ ਨੇ। महाराज कहिंदे ने पुराने घर वेखिए तां छे ने, छे घर छे शास्त्र ने, जिन्हां दे चों कपल दा रचिया होया सांग, गौतम दा रचिया होया न्याय, कणाद दा रचिया होया विशेषक, पतंजलि दा रचिया होया योग, जैमिनी दा रचिया होया सांग, और इसे तरीके दे नाल वेदांत दे रचनहार स्वामी व्यास जी। महाराज कहिंदे ने जिथे घर छे ने, गुरु भी छे ने, आचारिया भी छे ने, इन्हां छे ग्रंथां दे बनाण वाले छे गुरु ने, भाव छे आचारिया ने, लिखारी छे ने। फिर जिहड़ी मूल गल सतगुरु करदे ने होवे कि छे उपदेश, इन्हां दा उपदेश भी छे तरह का एक नहीं है। ਇਹ ਛੇ ਮਹਾਂਪੁਰਸ਼ ਪਰਮਾਤਮਾ ਪ੍ਰਤੀ ਛੇ ਤਰ੍ਹਾਂ ਦੀ ਵਿਚਾਰ ਦਿੰਦੇ ਨੇ, ਇੱਕ ਵਿਚਾਰ ਨਹੀਂ ਹੈ। ਹਿੰਦੂ ਧਰਮ ਦੇ ਜਿਹੜੀਆਂ ਅਨੇਕਾਂ ਸ਼ਾਖਾਂ ਬਣ ਗਈਆਂ, ਉਹਨਾਂ ਅਨੇਕਾਂ ਸ਼ਾਖਾਂ ਦਾ ਮੂਲ ਕਾਰਨ ਵੀ ਇਹ ਅਨੇਕਾਂ ਸ਼ਾਸਤਰ ਨੇ। ਕਿਉਂ? ਕਿ ਇਹਨਾਂ ਦੀ ਵਿਚਾਰ ਇੱਕ ਨਹੀਂ। ਤੋ ਜੋਗੀਆਂ ਦੇ ਟੋਲਿਆਂ ਦਾ ਜਨਮ ਹੋਇਆ, ਸੰਨਿਆਸੀਆਂ ਦੇ ਟੋਲਿਆਂ ਦਾ ਜਨਮ ਹੋਇਆ, ਬੈਰਾਗੀ ਪੈਦਾ ਹੋਏ, ਬ੍ਰਹਮਚਾਰੀਆਂ ਦੇ ਟੋਲਿਆਂ ਦਾ ਜਨਮ ਹੋਇਆ, ਤਾਰਕਿਕ ਲੋਕ ਪੈਦਾ ਹੋਏ, ਔਰ ਇੱਕ ਦੂਜੇ ਦਾ ਕਰੀਬਨ ਕਰੀਬਨ ਖੰਡਨ ਹੀ ਕਰਦੇ ਰਹੇ। ਕਾਰਨ ਇਹਨਾਂ ਛਿਆਂ ਦਾ ਉਪਦੇਸ਼ ਇੱਕ ਨਹੀਂ। ਤੋ ਕਿਆ ਇਹ ਦੋਸ਼ ਭਰੀ ਗੱਲ ਹੈ? ਕਤਈ ਨਹੀਂ। ਜਿਸ ਤਰ੍ਹਾਂ ਨਦੀਆਂ ਵੱਖ ਵੱਖ ਰਸਤਿਆਂ ਤੋਂ ਸਮੁੰਦਰ ਤੱਕ ਪਹੁੰਚਦੀਆਂ ਨੇ, ਮਨੁੱਖ ਦੀ ਸੁਰਤ ਵੀ ਵੱਖ ਵੱਖ ਮਾਰਗ ਤੋਂ ਪਰਮਾਤਮਾ ਤੱਕ ਪਹੁੰਚੀ ਹੈ। ਤੇ ਚੂੰਕਿ ਹਰ ਬੰਦੇ ਦਾ ਸੁਭਾਅ ਵੱਖ ਵੱਖ ਹੈ, ਇਸ ਵਾਸਤੇ ਹਰ ਬੰਦੇ ਦੀ ਵੇਖਣ ਦ੍ਰਿਸ਼ਟੀ ਤੇ ਹਰ ਬੰਦੇ ਦੀ ਖੋਜ ਦਾ ਢੰਗ ਵੀ ਵੱਖ ਵੱਖ ਹੋਵੇਗਾ। ਇੱਕ ਐਸਾ ਮਨੁੱਖ ਜੋ ਸਿਰਫ ਧਿਆਨ ਸਾਧਨਾ ਕਰ ਸਕਦਾ ਹੈ, ਕੀਰਤਨ ਉਸ ਵਾਸਤੇ ਬੇਵੈ ਨਹੀਂ ਹੈ। ਜੈਸੇ ਪਤੰਜਲੀ ਨੂੰ ਕੋਈ ਕਵੇ ਵੀ ਤੂੰ ਕੀਰਤਨ ਕਰ, ਉਹਦੀ ਉਸਤਤੀ ਕਰ, ਤੂੰ ਰਟਨ ਕਰ, ਪਤੰਜਲੀ ਦਾ ਇਸ ਵਿੱਚ ਕੋਈ ਵਿਸ਼ਵਾਸ ਨਹੀਂ ਸੀ, ਪਤੰਜਲੀ ਦਾ ਇਸ ਵਿੱਚ ਕੋਈ ਭਰੋਸਾ ਨਹੀਂ ਸੀ। ਉਹਨੇ ਯੋਗ ਸ਼ਾਸਤਰ ਵਿੱਚ ਪ੍ਰਾਣਾਯਮ ਦੀਆਂ ਅਨੇਕਾਂ ਵਿਧੀਆਂ ਲਿਖੀਆਂ ਨੇ, ਔਰ ਉਹ ਇਹ ਕਹਿੰਦਾ ਹੈ ਕਿ ਜੀਵ ਸ਼ੁੱਧ ਹੋ ਸਕਦਾ ਹੈ, ਪਵਿੱਤਰ ਹੋ ਸਕਦਾ ਹੈ, ਪਾਵਨ ਹੋ ਸਕਦਾ ਹੈ, ਸੰਸਕਾਰਾਂ ਦੀ ਜਿਹੜੀ ਮੈਲ ਜਮੀ ਹੈ ਦੂਰ ਹੋ ਸਕਦੀ ਹੈ। ਤੋ ਮੈਲ ਜਮੀ ਹੈ ਫੁਰਨਿਆਂ ਨਾਲ, ਤੇ ਫੁਰਨੇ ਚੱਲਦੇ ਨੇ, ਸਵਾਸਾਂ ਨਾਲ ਸਵਾਸਾਂ ਨੂੰ ਰੋਕ ਦਿਓ, ਫੁਰਨੇ ਰੁਕ ਜਾਣਗੇ, ਸਹਿਜੇ ਸਹਿਜੇ ਜਮੀ ਹੋਈ ਜਿਹੜੀ ਮੈਲ ਹੈ ਸਾਰੀ ਖਤਮ ਹੋ ਜਾਏਗੀ। ਕੀਰਤਨ ਕਰੋ, ਕਥਾ ਕਰੋ, ਨਾਮ ਜਪੋ, ਇਸ ਤਰ੍ਹਾਂ ਦੀ ਵਿਧੀ ਦੇ ਵਿੱਚ ਪਤੰਜਲੀ ਦਾ ਕੋਈ ਵਿਸ਼ਵਾਸ ਨਹੀਂ। ਲੇਕਿਨ ਮੈਂ ਅਰਜ਼ ਕਰਾਂ, ਪਤੰਜਲੀ ਨੂੰ ਵੀ ਰੱਬੀ ਰਸ ਮਿਲਿਆ, ਉਹਨੂੰ ਵੀ ਪਰਮ ਆਨੰਦ ਪ੍ਰਾਪਤ ਹੋਇਆ। ਕੀਰਤਨ ਦੇ ਵਿੱਚ, ਕਥਾ ਵਿੱਚ ਬਹੁਤਾ ਵਿਸ਼ਵਾਸ ਸੀ ਰਿਸ਼ੀ ਵਿਆਸ ਦਾ। ਉਹ ਤੇ ਇਹੀ ਕਹਿੰਦੇ ਸਨ ਵੀ ਉਹਦੀ ਵਿਚਾਰ ਕਰੋ, ਕੀਰਤਨ ਕਰੋ, ਕਥਾ ਕਰੋ, ਨਾਮ ਦਾ ਰਟਨ ਕਰੋ। ਪਰ ਵਿਆਸ ਨੂੰ ਵੀ ਰਸ ਮਿਲਿਆ, ਆਨੰਦ ਮਿਲਿਆ, ਤੇ ਗੌਤਮ ਇਹਦੀ ਵਿਚਾਰਧਾਰਾ ਬਿਲਕੁਲ ਨਿਆਰੀ। ਉਹ ਕਹਿੰਦੇ ਨੇ ਮੈਲ ਜਿਹੜੀ ਹੈ ਕੁਛ ਵੀ ਨਹੀਂ, ਅਗਿਆਨ ਹੀ ਮੈਲ ਹੈ, ਹੋਰ ਤੇ ਕੁਛ ਵੀ ਮੈਲ ਨਹੀਂ। ਮੈਲ ਕਿਸ ਨੂੰ ਕਹਿੰਦੇ ਨੇ? ਕ੍ਰੋਧ ਨੂੰ ਮੈਲ ਕਹਿੰਦੇ ਨੇ, ਲੋਭ ਨੂੰ ਮੈਲ ਕਹਿੰਦੇ ਨੇ, ਕਾਮ ਨੂੰ ਉਹ ਕਦੇ ਨਹੀਂ ਮੰਨਦਾ। ਉਹ ਕਹਿੰਦਾ ਮੂਲ ਮੈਲ ਅਗਿਆਨ ਹੈ, ਅਗਿਆਨ ਨੂੰ ਮਿਟਾ ਦਿਓ, ਜੀਵ ਪਵਿੱਤਰ। ਸਾਰੀ ਉਸਦੀ ਸਾਧਨਾ ਹੈ ਗਿਆਨ ਪ੍ਰਾਪਤ ਕਰੋ, ਅਗਿਆਨ ਮਿਟ ਜਾਏਗਾ। ਬਾਕੀ ਕਿਸੇ ਸਾਧਨ ਦੀ ਤਰਫ ਉਸਨੇ ਪ੍ਰੇਰਿਆ ਨਹੀਂ, ਬਾਕੀ ਕਿਸੇ ਸਾਧਨ ਨਾਲ ਉਸਨੇ ਜੋ ਹੈ ਜੋੜਿਆ ਨਹੀਂ। ਤੋ ਮੈਂ ਅਰਜ਼ ਕਰਾਂ, ਇਹਨਾਂ ਮਹਾਂਪੁਰਸ਼ਾਂ ਦੇ ਖੋਜ ਦੇ ਢੰਗ ਵੱਖ ਵੱਖ ਸਨ, ਕਾਰਨ ਕਿ ਹਰ ਮਨੁੱਖ ਦਾ ਸੁਭਾਅ ਵੱਖ ਵੱਖ ਹੈ, ਤੇ ਜਦ ਸੁਭਾਅ ਵੱਖ ਵੱਖ ਹੈ, ਰੁਚੀਆਂ ਵੱਖ ਵੱਖ ਨੇ, ਤੋ ਪਸੰਦ ਵੀ ਵੱਖ ਵੱਖ ਹੋਵੇਗੀ। ਹੋ ਸਕਦਾ ਹੈ ਕੋਈ ਮੂਲ ਮੰਤਰ ਤੇ ਗੁਰਮੰਤਰ ਦੇ ਜਾਪ ਦੇ ਤੇ ਧਿਆਨ ਸਾਧਨਾ ਵਿੱਚ ਬਹੁਤਾ ਵਿਸ਼ਵਾਸ ਰੱਖੇ ਤੇ ਛੇਤੀ ਗੱਲ ਬਣ ਜਾਏ, ਤੇ ਇਸ ਤਰ੍ਹਾਂ ਦੇ ਵੀ ਪੁਰਸ਼ ਦੇਖੇ ਨੇ ਜਿਨ੍ਹਾਂ ਨੂੰ ਕੀਰਤਨ ਵਿੱਚ ਹੀ ਬੜਾ ਰਸ ਆਉਂਦਾ ਹੈ, ਬੜਾ ਆਨੰਦ ਆਉਂਦਾ ਹੈ, ਸਰੂਰ ਤਾਰੀ ਹੋ ਜਾਂਦਾ। ਕੀਰਤਨ ਨਾ ਸੁਣਨ ਤੇ ਗੱਲ ਬਣਦੀ ਨਹੀਂ ਉਹਨਾਂ ਵਾਸਤੇ। ਪਰ ਇਸ ਤੋਂ ਉਲਟ ਵੀ ਨੇ ਕੁਛ ਜੋ ਸਿਰਫ ਇੱਕੋ ਹੀ ਅੱਖਰ ਦਾ ਜਾਪ ਕਰਕੇ ਆਨੰਦ ਮਾਣ ਲੈਂਦੇ ਨੇ। ਸੁਭਾਅ ਦੀ ਗੱਲ ਹੈ, ਗੱਲ ਇਤਨੀ ਹੈ ਕਿ ਧਿਆਨ ਕਿੱਥੇ ਟਿਕਦਾ ਹੈ ਔਰ ਕਿਸ ਵਿਧੀ ਨਾਲ ਟਿਕਦਾ ਹੈ, ਕਿਸ ਢੰਗ ਨਾਲ ਟਿਕਦਾ ਹੈ। ਔਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਹੁਤ ਵੱਡੀ ਖੁੱਲ੍ਹ ਦਿਲੀ ਇੱਥੇ। ਆਪ ਕਹਿੰਦੇ ਨੇ ਛੇ ਸ਼ਾਸਤਰ ਨੇ, ਛੇ ਉਹਨਾਂ ਦੇ ਗੁਰੂ ਨੇ, ਪਰ ਉਪਦੇਸ਼ ਵੀ ਛੇ ਨੇ, ਉਪਦੇਸ਼ ਇੱਕ ਨਹੀਂ ਹੈ। ਪਰ ਮਹਾਰਾਜ ਕਹਿੰਦੇ ਨੇ ਗੁਰ ਗੁਰ ਏਕੋ, ਇਹਨਾਂ ਛੇ ਗੁਰੂਆਂ ਦਾ ਗੁਰੂ ਇੱਕ ਪਰਮਾਤਮਾ ਹੈ। ਇਹਨਾਂ ਛੇਆਂ ਗੁਰੂਆਂ ਨੇ ਛੇ ਸ਼ਾਸਤਰਾਂ ਦੀ ਪ੍ਰੇਰਣਾ ਉਸ ਇੱਕ ਗੁਰੂ ਤੋਂ ਲਈ। ਇਹ ਗਿਆਨ ਕਿੱਥੋਂ ਆਇਆ? ਪਰਮਾਤਮਾ ਤੋਂ। ਵੇਸ ਅਨੇਕ, ਭਾਵੇਂ ਇਹਨਾਂ ਦੇ ਰੂਪ ਛੇਆਂ ਦੇ ਵੱਖ ਵੱਖ ਨੇ, ਛੇ ਸ਼ਾਸਤਰਾਂ ਦੇ ਰੂਪ ਵੱਖ ਵੱਖ, ਛੇ ਇਹਨਾਂ ਜਿਹੜੇ ਆਚਾਰੀਆ ਨੇ ਜੈਮਨੀ ਵਿਆਸ ਜਾਂ ਪਤੰਜਲੀ ਦੇ ਰੂਪ ਵੱਖ ਵੱਖ ਨੇ, ਪਰ ਮਹਾਰਾਜ ਕਹਿੰਦੇ ਨੇ ਇਹਨਾਂ ਛੇਆਂ ਦਾ ਜੋ ਗੁਰੂ ਹੈ ਉਹ ਇੱਕ ਹੈ। ਤੇ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚ ਉਸ ਇੱਕ ਨੂੰ ਲੱਭਣਾ ਤੇ ਇੱਕ ਨਾਲ ਜੁੜਨਾ, ਇਹ ਗੁਰਮਤ ਦਾ ਸਿਧਾਂਤ ਹੈ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇੱਕ ਤੋਂ ਸ਼ੁਰੂ ਹੁੰਦੀ ਹੈ, ਅਨੇਕਤਾ 'ਚ ਨਹੀਂ ਪੈਣਾ, ਇੱਕ ਦੇ 'ਚ ਪੈਣਾ। ਜਿਹੜੀ ਗੱਲ ਤਾਲਮੇਲ ਖਾਂਦੀ ਹੈ ਉਹਨੂੰ ਆਧਾਰ ਬਣਾ ਕੇ, ਆਸਰਾ ਬਣਾ ਕੇ ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰ, ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰ। ਤੇਰੇ ਨਾਲ ਕਿਹੜੀ ਗੱਲ ਤਾਲਮੇਲ ਖਾਂਦੀ ਹੈ ਇਹ ਤੂੰ ਆਪਣੇ ਸੁਭਾਅ ਨੂੰ ਪਰਖ ਲੈ। ਔਰ ਇਹ ਸਾਰੀ ਸੰਸਾਰ ਦੀ ਅਨੇਕਤਾ ਦਾ ਜੋ ਆਧਾਰ ਹੈ ਉਹ ਇੱਕ ਹੈ। ਜੈਸੇ ਲਹਿਰਾਂ ਅਨੇਕ ਨੇ, ਸਾਗਰ ਇੱਕ ਹੈ। ਲਹਿਰ ਛੋਟੀ ਹੈ, ਵੱਡੀ ਹੈ, ਕੋਈ ਬਹੁਤ ਵੱਡੀ ਹੈ, ਉੱਪਰ ਉੱਪਰ ਦੇਖੀਏ ਤੇ ਲਹਿਰਾਂ ਹੀ ਦਿਖਾਈ ਦੇਂਦੀਆਂ ਨੇ, ਲੇਕਿਨ ਸਮੂਹ ਲਹਿਰਾਂ ਦਾ ਸੰਬੰਧ ਸਾਗਰ ਨਾਲ ਹੈ। ਸਾਗਰ ਇੱਕ ਹੈ, ਲਹਿਰਾਂ ਅਨੇਕ ਨੇ, ਨਿਰੰਕਾਰ ਇੱਕ ਹੈ, ਸੰਸਾਰ ਦੇ ਰੂਪ ਤੇ ਅਨੇਕਾਂ ਨੇ। ਲਹਿਰਾਂ ਬਣਦੀਆਂ ਨੇ, ਮਿਟਦੀਆਂ ਨੇ, ਸੰਸਾਰ ਦਾ ਰੰਗ ਰੂਪ ਬਣਦਾ, ਮਿਟਦਾ, ਬਣਦਾ, ਮਿਟਦਾ, ਲੇਕਿਨ ਫਿਰ ਵੀ ਲਹਿਰ ਸਾਗਰ ਦਾ ਹਿੱਸਾ ਹੈ, ਸਾਗਰ ਦੇ ਚੋਂ ਉਤਪੰਨ ਹੋਈ ਹੈ। ਲਹਿਰ ਨਾਲ ਨਫ਼ਰਤ ਵੀ ਸਾਗਰ ਨਾਲ ਨਫ਼ਰਤ ਹੋਵੇਗੀ, ਲਹਿਰ ਨਾਲ ਦੁਸ਼ਮਣੀ ਵੀ ਸਾਗਰ ਨਾਲ ਦੁਸ਼ਮਣੀ ਹੋਵੇਗੀ। ਲਹਿਰ ਦਾ ਚੰਗੇ ਨਾ ਲੱਗਣਾ ਵੀ ਕਿਸੇ ਹੱਦ ਤੱਕ ਹੈ, ਸਾਗਰ ਦਾ ਚੰਗੇ ਨਾ ਲੱਗਣਾ। ਇਸ ਵਾਸਤੇ ਗੁਰੂ ਨਾਨਕ ਨੇ ਜੋ ਬੁਨਿਆਦੀ ਗੱਲ ਕਹਿ ਦਿੱਤੀ ਹੋਵੇ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿੱਚ ਤੂੰ ਇੱਕ ਨੂੰ ਲੱਭਣਾ ਹੈ, ਆਪ ਕਹਿੰਦੇ ਨੇ ਕੀ ਹੋਇਆ? ਛੇ ਗੁਰੂ ਨੇ, ਸ਼ਾਸਤਰ ਛੇ ਨੇ, ਇਹਨਾਂ ਦੇ ਰਚੇਤਾ ਛੇ ਨੇ, ਉਪਦੇਸ਼ ਛੇ ਤਰ੍ਹਾਂ ਦੇ ਨੇ, ਪਰ ਇਹਨਾਂ ਸਾਰਿਆਂ ਦਾ ਗੁਰੂ ਇੱਕ ਹੈ। ਇਹ ਸਾਰੇ ਉਸ ਇੱਕ ਤੋਂ ਪ੍ਰੇਰਨਾ ਲੈ ਰਹੇ। ਕਹਿੰਦੇ ਨੇ ਰਸ ਜਦ ਵੀ ਕਿਸੇ ਨੂੰ ਆਇਆ, ਚਾਹੇ ਯੋਗ ਸਾਧਨਾ ਨਾਲ ਆਇਆ, ਧਿਆਨ ਸਾਧਨਾ ਨਾਲ ਆਇਆ, ਕੀਰਤਨ ਕਰਕੇ ਆਇਆ, ਵਿਚਾਰ ਕਰਕੇ ਆਇਆ, ਨਾਮ ਜਪ ਕੇ ਆਇਆ, ਰਸ ਦੇ 'ਚ ਕੋਈ ਅੰਤਰਾ ਨਹੀਂ। ਅੰਦਰ ਦੀ ਜਿਹੜੀ ਅਨੁਭੂਤੀ ਹੈ ਉਹਦੇ 'ਚ ਕੋਈ ਅੰਤਰਾ ਨਹੀਂ, ਲੇਕਿਨ ਜਦ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ ਤੇ ਵੱਖ ਵੱਖ ਥਾਂ ਤੋਂ ਸ਼ੁਰੂ ਕੀਤੀ ਜਾਂਦੀ ਹੈ, ਉਹ ਭਿੰਨ ਭਿੰਨ ਹੈ, ਉੱਥੇ ਅਨੇਕਤਾ ਦਿਖਾਈ ਦਿੰਦੀ ਹੈ। ਔਰ ਇਸ ਅਨੇਕਤਾ ਨੂੰ ਦੇਖਦਿਆਂ ਹੀ ਕੁਦਰਤੀ ਗੱਲ ਹੈ, ਫਿਰ ਮਨੁੱਖ ਦਾ ਮਨ ਖਿੰਡਦਾ ਹੈ। ਮਹਾਰਾਜ ਕਹਿੰਦੇ ਇਸ ਅਨੇਕਤਾ ਨੂੰ ਨਾ ਵੇਖ, ਇਸ ਅਨੇਕਤਾ ਦਾ ਜੋ ਆਧਾਰ ਹੈ ਉਹ ਇੱਕ ਹੈ। ਸਾਰੀ ਦੀ ਸਾਰੀ ਜਿਹੜੀ ਅਨੇਕਤਾ ਹੈ ਉਹ ਇੱਕ ਦੇ ਆਸਰੇ ਤੇ ਖੜੀ ਹੈ। ਛੇ ਘਰ, ਛੇ ਗੁਰ, ਛੇ ਉਪਦੇਸ਼, ਗੁਰ ਗੁਰ ਏਕੋ, ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਜਿਸ ਘਰ ਦੇ ਚ ਕਰਤੇ ਪੁਰਖ ਦੀ ਕੀਰਤੀ ਹੋ ਰਹੀ ਹੈ, ਜਿਸ ਧਰਮ ਗ੍ਰੰਥ ਦੇ ਚ, ਜਿਸ ਅਸਥਾਨ ਵਿੱਚ, ਤੂੰ ਆਪਣੇ ਆਪ ਨੂੰ ਉੱਥੇ ਰੱਖ, ਤੂੰ ਆਪਣੇ ਹਿਰਦੇ ਨੂੰ ਉੱਥੇ ਰੱਖ, ਤੂੰ ਆਪਣੇ ਮਨ ਨੂੰ ਉੱਥੇ ਟਿਕਾ, ਇਸੇ ਵਿੱਚ ਤੇਰੀ ਮਹਿਮਾ ਹੈ, ਇਸੇ ਦੇ ਚ ਹੀ ਤੇਰੀ ਵਡਿਆਈ ਹੈ। ਤੂੰ ਅਨੇਕਤਾ ਵਿੱਚ ਕਿਧਰੇ ਨਾ ਫਸ ਜਾਈ, ਬਈ ਇੱਕ ਸ਼ਾਸਤਰ ਕੁਛ ਕਹਿੰਦਾ, ਦੂਜਾ ਸ਼ਾਸਤਰ ਕੁਛ ਕਹਿੰਦਾ, ਇੱਕ ਮਜ਼ਹਬ ਕੁਛ ਕਹਿੰਦਾ, ਦੂਜਾ ਮਜ਼ਹਬ ਕੁਛ ਕਹਿੰਦਾ। ਨਮਾਜ਼ ਪੜ੍ਹ ਕੇ ਵੀ ਲੋਕੀ ਰੱਬ ਨਾਲ ਜੁੜੇ ਨੇ, ਤੇ ਪੂਜਾ ਕਰਕੇ ਵੀ ਲੋਕੀ ਰੱਬ ਨਾਲ ਜੁੜੇ ਨੇ, ਤੀਰਥਾਂ ਦਾ ਰਟਨ ਕਰਕੇ ਵੀ ਲੋਕਾਂ ਨੇ ਆਨੰਦ ਮਾਣਿਆ, ਕੀਰਤਨ ਕਰਕੇ ਵੀ ਪਰਮਾਤਮਾ ਨਾਲ ਜੁੜੇ ਨੇ, ਯੋਗ ਸਾਧਨਾ ਕਰਕੇ ਵੀ ਲੋਕਾਂ ਨੇ ਪਵਿੱਤਰਤਾ ਨੂੰ ਜਾਣਿਆ, ਤੇ ਪ੍ਰਾਣਾਯਾਮ ਕਰਕੇ ਵੀ ਕਿਸੇ ਨੇ ਆਨੰਦ ਮਾਣਿਆ, ਕੇਵਲ ਪ੍ਰਾਰਥਨਾ ਅਰਦਾਸ ਕਰਦਿਆਂ ਹੋਇਆਂ ਵੀ ਕਈ ਅਕਾਲ ਪੁਰਖ ਨਾਲ ਜੁੜੇ ਨੇ, ਪਰਮਾਤਮਾ ਨਾਲ ਜੁੜੇ ਨੇ। ਤੋ ਵੱਖ ਵੱਖ ਸਾਧਨਾ ਨਾਲ ਜਿਹੜੇ ਜਿਹੜੇ ਮਹਾਂਪੁਰਸ਼ ਜੁੜੇ ਨੇ, ਬੇਸ਼ਤਰ ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਹੈ। ਬਾਬੇ ਫਰੀਦ ਦਾ ਅਕਾਲ ਪੁਰਖ ਦੇ ਨਾਲ ਜੁੜਨ ਦਾ ਆਪਣਾ ਢੰਗ ਹੈ, ਕਬੀਰ ਦੇ ਜੁੜਨ ਦਾ ਆਪਣਾ ਢੰਗ ਹੈ, ਸਵਾਮੀ ਰਾਮਾਨੰਦ ਦੇ ਜੁੜਨ ਦਾ ਆਪਣਾ ਢੰਗ ਹੈ, ਤੇ ਭਗਤ ਪੀਪਾ ਜੀ ਆਪਣੇ ਢੰਗ ਨਾਲ ਬੰਦਗੀ ਕਰਦੇ ਨੇ, ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਆਪਣਾ ਮਾਰਗ ਹੈ, ਤ੍ਰਿਲੋਚਨ ਤੇ ਸਦਣੇ ਦੀ ਆਪਣੀ ਗੱਲ ਹੈ। ਸਾਰਿਆਂ ਦੇ ਮੰਤਰ ਵੀ ਇੱਕ ਨਹੀਂ ਸਨ, ਵੱਖ ਵੱਖ ਮੰਤਰਾਂ ਦਾ ਇਹ ਜਾਪ ਕਰਦੇ ਸਨ, ਵੱਖ ਵੱਖ ਇਹਨਾਂ ਦੀ ਸਾਧਨਾ, ਲੇਕਿਨ ਸਾਰੇ ਦੇ ਸਾਰੇ ਬਿਰਾਜਮਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ। ਤੋ ਗੁਰਮਤਿ ਦਾ ਮੂਲ ਸੰਦੇਸ਼ ਉਪਦੇਸ਼ ਇਹ ਬੰਦੇ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚ ਇੱਕ ਨੂੰ ਲੱਭ, ਅਨੇਕਤਾ ਤੇ ਰਹੇਗੀ ਜਗਤ ਦੇ ਵਿੱਚ, ਕਿਸ ਤਰ੍ਹਾਂ ਤੂੰ ਮਿਟਾਏਗਾ? ਇੱਕ ਦਾ ਰੰਗ ਦੂਜੇ ਨਾਲ ਨਹੀਂ ਮਿਲਦਾ, ਸੁਭਾਅ ਨਹੀਂ ਮਿਲਦਾ, ਭਾਸ਼ਾ ਨਹੀਂ ਮਿਲਦੀ, ਲੇਕਿਨ ਇੱਕ ਭਾਸ਼ਾ ਐਸੀ ਹੈ ਜਿਹਨੂੰ ਪਰਮਾਤਮਾ ਸਮਝਦਾ, ਬਾਕੀ ਭਾਸ਼ਾਵਾਂ ਨਹੀਂ। ਇਹ ਗੱਲ ਵੱਖਰੀ ਹੈ ਕਿ ਬ੍ਰਾਹਮਣਾਂ ਦਾ ਦਾਅਵਾ ਸੀ ਕਿ ਪਰਿਪੂਰਨ ਪਰਮਾਤਮਾ ਸੰਸਕ੍ਰਿਤ ਸਮਝਦਾ ਹੈ, ਕਿਉਂਕਿ ਸੰਸਕ੍ਰਿਤ ਦੇਵ ਬਾਣੀ ਹੈ, ਦੇਵ ਭਾਸ਼ਾ ਹੈ। ਤੋ ਮੁਸਲਮਾਨਾਂ ਨੇ ਕਿੱਥੇ ਪਿੱਛੇ ਰਹਿਣਾ ਸੀ, ਉਹਨਾਂ ਨੇ ਕਹਿ ਦਿੱਤਾ ਅਰਬੀ ਜਿਹੜੀ ਹੈ ਇਹ ਖੁਦਾ ਦੀ ਬੋਲੀ ਹੈ, ਕਿਉਂਕਿ ਕੁਰਾਨ ਨਾਜ਼ਲ ਹੋਈ ਹੈ, ਤੋ ਚੂੰਕਿ ਨਾਜ਼ਲ ਹੋਈ ਹੈ ਤੋ ਅਰਬੀ ਦੇ ਵਿੱਚ ਹੋਈ ਹੈ, ਖੁਦਾ ਅਰਬੀ ਸਮਝਦਾ, ਖੁਦਾ ਅਰਬੀ ਬੋਲਦਾ। ਬੋਧ ਭਿਕਸ਼ੂ ਕਿੱਥੇ ਪਿੱਛੇ ਰਹਿੰਦੇ? ਉਹਨਾਂ ਨੇ ਕਿਹਾ ਮਹਾਤਮਾ ਬੁੱਧ ਭਗਵਾਨ ਨੇ, ਤੇ ਉਹਨਾਂ ਨੇ ਜੋ ਬੋਲ ਬੋਲੇ ਨੇ ਪਾਲੀ ਦੇ ਵਿੱਚ ਬੋਲੇ ਨੇ, ਤੋ ਭਗਵਾਨ ਦੀ ਭਾਸ਼ਾ ਪਾਲੀ ਹੈ। ਜਿੱਥੇ ਜਿੱਥੇ ਬੋਧ ਧਰਮ ਫੈਲਿਆ ਉਹਨਾਂ ਸਾਰਿਆਂ ਨੇ ਪਾਲੀ ਭਾਸ਼ਾ ਨੂੰ ਪੜ੍ਹਨ ਦੀ ਤੇ ਸਿੱਖਣ ਦੀ ਪੂਰੀ ਕੋਸ਼ਿਸ਼ ਕੀਤੀ, ਕਿਉਂਕਿ ਭਗਵਾਨ ਦੀ ਭਾਸ਼ਾ ਹੈ। ਗੁਰੂ ਨਾਨਕ ਨੇ ਵੀ ਦੱਸਿਆ ਰੱਬ ਦੀ ਭਾਸ਼ਾ ਕੀ ਹੈ, ਬਕਾਇਦਾ ਦੱਸਿਆ ਕਿ ਪਰਮਾਤਮਾ ਦੀ ਬੋਲੀ ਕੀ ਹੈ, ਪਰਮਾਤਮਾ ਦੀ ਭਾਸ਼ਾ ਕੀ ਹੈ। ਤੇ ਇਤਨੀ ਗੱਲ ਤੇ ਸਪਸ਼ਟ ਹੈ ਕਿ ਭਾਸ਼ਾ ਤੋਂ ਬਿਨਾਂ ਸੰਬੰਧ ਨਹੀਂ ਜੁੜਦਾ, ਇਸ਼ਾਰਿਆਂ ਨਾਲ ਕੋਈ ਬਹੁਤ ਲੰਬੀ ਗੱਲ ਨਹੀਂ ਕੀਤੀ ਜਾ ਸਕਦੀ, ਇਸ਼ਾਰਿਆਂ ਨਾਲ ਕੋਈ ਬਹੁਤ ਕੁਛ ਨਹੀਂ ਦੱਸਿਆ ਜਾ ਸਕਦਾ, ਇਸ਼ਾਰਿਆਂ ਨਾਲ ਦੂਜੇ ਦੀ ਗੱਲ ਕੋਈ ਬਹੁਤੀ ਨਹੀਂ ਸਮਝੀ ਜਾ ਸਕਦੀ। ਇੱਕ ਦੂਜੇ ਦੇ ਹਿਰਦੇ ਨੂੰ ਪੜ੍ਹਨਾ ਹੈ ਤੇ ਭਾਸ਼ਾ ਚਾਹੀਦੀ ਹੈ, ਭਾਸ਼ਾ ਦਾ ਪ੍ਰਯੋਗ ਚਾਹੀਦਾ ਹੈ। ਭਾਸ਼ਾ ਇੱਕ ਹੋਵੇ, ਇੱਕ ਦੂਜੇ ਦੀ ਭਾਸ਼ਾ ਸਮਝੀ ਜਾਏ ਤਾਂ ਹੀ ਗੱਲ ਬਣੇਗੀ। ਤੇ ਪਰਮਾਤਮਾ ਸਾਡੀ ਭਾਸ਼ਾ ਸਮਝੇ ਤੇ ਅਸੀਂ ਪਰਮਾਤਮਾ ਦੀ ਭਾਸ਼ਾ ਸਮਝੀਏ, ਤੋ ਪਹਿਲੇ ਗੱਲ ਇਹ ਹੋਵੇਗੀ ਇਸਨੂੰ ਸਮਝਣਾ ਹੈ ਕਿ ਰੱਬ ਦੀ ਭਾਸ਼ਾ ਕੀ ਹੈ, ਪਰਮਾਤਮਾ ਦੀ ਭਾਸ਼ਾ ਕੀ ਹੈ, ਉਹ ਕੀ ਬੋਲਦਾ ਹੈ। ਮਹਾਰਾਜ ਕਹਿੰਦੇ ਨੇ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਓ ਆਪਾਰ, ਪਾਖਿਆ ਪਾਖਿਆ ਕਹਿੰਦੇ ਨੇ ਭਾਸ਼ਾ ਬੋਲੀ, ਸਾਚਾ ਸਾਹਿਬ ਉਹ ਮਾਲਿਕ ਸੱਚਾ ਹੈ ਤੇ ਸਾਹਿਬ ਮਾਲਿਕ ਹੈ ਸੱਚਾ ਹੈ, ਬਾਕੀ ਸਭ ਝੂਠੇ ਮਾਲਕ ਨੇ, ਅੱਜ ਮਾਲਕ ਨੇ ਕੱਲ ਦਾ ਕੋਈ ਪਤਾ ਨਹੀਂ। ਅੱਜ ਇਸ ਤਨ ਦੇ ਆਪਣੇ ਆਪ ਨੂੰ ਮਾਲਕ ਕਹੀਏ, ਤਨ ਕੱਲ ਨੂੰ ਖਾਕ ਦੇ ਚ ਰੁਲਦਾ ਹੈ, ਇਹਦੇ ਮਾਲਕ ਅਸੀਂ ਨਹੀਂ ਰਹਿ ਜਾਂਦੇ। ਜਿਸ ਜ਼ਮੀਨ ਦੇ ਅਸੀਂ ਅੱਜ ਮਾਲਕ ਹਾਂ, ਪਹਿਲੇ ਪਤਾ ਨਹੀਂ ਕਿਤਨੇ ਮਾਲਕ ਹੋ ਚੁੱਕੇ ਨੇ। ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ, ਕਿਤਨੇ ਬੈਠ ਗਏ ਨੇ। ਮਹਾਰਾਜ ਕਹਿੰਦੇ ਨੇ ਉਹ ਮਾਲਕ ਸੱਚਾ ਹੈ, ਉਹਦੀ ਮਲਕੀਅਤ ਸੱਚੀ ਹੈ, ਉਹਦਾ ਦਾਅਵਾ ਵੀ ਸੱਚਾ ਹੈ, ਉਹ ਵਾਕਈ ਮਾਲਕ ਹੈ। ਸਾਚਾ ਸਾਹਿਬ ਸਾਚ ਨਾਏ, ਤੇ ਫਿਰ ਉਸਦੀ ਵਡਿਆਈ ਵੀ ਸੱਚੀ ਹੈ। ਪਾਖਿਆ ਉਹਦੀ ਬੋਲੀ ਕੀ ਹੈ, ਉਹਦੀ ਭਾਸ਼ਾ ਕੀ ਹੈ। ਸਾਹਿਬ ਕਹਿੰਦੇ ਨੇ ਪਾਖਿਆ ਉਸਦੀ ਭਾਵ ਹੈ, ਪਿਆਰ ਹੈ, ਉਹ ਸਿਰਫ ਪਿਆਰ ਨੂੰ ਸਮਝਦਾ ਹੈ। ਤੂੰ ਪੰਜਾਬੀ 'ਚ ਬੋਲ ਰਹੇ ਹਾਂ, ਇੰਗਲਿਸ਼ ਦੇ 'ਚ ਬੋਲ ਰਹੇ ਹਾਂ, ਹਿੰਦੀ 'ਚ ਬੋਲ ਰਹੇ ਹਾਂ, ਸੰਸਕ੍ਰਿਤ 'ਚ ਬੋਲ ਰਹੇ ਹਾਂ, ਇਸਦੇ ਨਾਲ ਕੋਈ ਮਤਲਬ ਨਹੀਂ। ਪਿਆਰ ਹੈ ਹਿਰਦੇ 'ਚ ਕਿ ਨਹੀਂ, ਭਾਵ ਹੈ ਹਿਰਦੇ 'ਚ ਕਿ ਨਹੀਂ, ਉਹ ਭਾਵ ਨੂੰ ਸਮਝਦਾ ਹੈ। ਤੂੰ ਬਹੁਤ ਸਾਰੀਆਂ ਭਾਸ਼ਾ ਦਾ ਪੰਡਿਤ ਹੋ ਕੇ ਵੀ ਰੱਬ ਤੋਂ ਟੁੱਟਿਆ ਰਹਿ ਸਕਦਾ ਹੈ, ਅਗਰ ਰੱਬ ਦੀ ਭਾਸ਼ਾ ਨਹੀਂ ਜਾਣਦਾ। ਤੇ ਪ੍ਰਮਾਤਮਾ ਦੀ ਭਾਸ਼ਾ ਗੁਰੂ ਨਾਨਕ ਨੇ ਦੱਸੀ ਭਾਉ, ਇਹ ਨਹੀਂ ਆਖਿਆ ਕਿ ਪ੍ਰਮਾਤਮਾ ਸੰਸਕ੍ਰਿਤ ਸਮਝਦਾ ਹੈ, ਪਾਲੀ ਸਮਝਦਾ, ਅਰਬੀ ਸਮਝਦਾ ਜਾਂ ਫਾਰਸੀ ਸਮਝਦਾ, ਕਤਾ ਹੀ ਨਹੀਂ। ਔਰ ਜਦ ਵੀ ਦੁਨੀਆ ਸਿਆਣੀ ਹੋਵੇਗੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਬਚਨ ਨਾਲ ਸਹਿਮਤ ਹੋਣਾ ਪਏਗਾ ਕਿ ਰੱਬ ਦੀ ਭਾਸ਼ਾ ਭਾਉ ਹੈ ਔਰ ਕੁਛ ਨਹੀਂ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਸਾਫ਼ ਕਹਿ ਦਿੱਤਾ, ਸਾਚ ਕਹੋ ਸੁਣ ਲਿਹੋ ਸਵੇ, ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ। ਵੇਦ ਪੜ੍ਹ ਲੈ ਨੇ, ਪ੍ਰੇਮ ਕੋਈ ਨਹੀਂ, ਰੱਬ ਨਾਲ ਨਹੀਂ ਜੁੜ ਸਕੇਗਾ। ਰੱਬ ਦੀ ਤੇ ਭਾਸ਼ਾ ਹੀ ਪਿਆਰ ਹੈ, ਉਹ ਤੇ ਪਿਆਰ ਦੀ ਭਾਸ਼ਾ ਸਮਝਦਾ, ਉਹ ਤੇ ਭਾਵ ਨੂੰ ਸਮਝਦਾ ਹੈ। ਕਦੀ ਬਗੌਰ ਮੁਤਾਲਾ ਕਰਨਾ, ਸੰਬੰਧ ਭਾਵ ਕਰਕੇ ਜੁੜਦੇ ਨੇ। ਔਰ ਬੰਦਾ ਜਮਾਂਦਰੂ ਭਾਵ ਲੈ ਕੇ ਆਇਆ, ਵਿਚਾਰ ਲੈ ਕੇ ਨਹੀਂ ਆਇਆ। ਬੱਚੇ ਦਾ ਜਨਮ ਹੈ, ਜਨਮ ਦੇ ਨਾਲ ਉਸਦੇ ਅੰਦਰ ਭਾਵ ਵੀ ਹੈ, ਪਿਆਰ ਹੈ। ਮਾਂ ਨੂੰ ਵੇਖਦਾ ਹੈ, ਮੁਸਕਰਾ ਪੈਂਦਾ, ਪਿਓ ਨੂੰ ਵੇਖਦਾ ਹੈ, ਖਿੜ ਪੈਂਦਾ। ਅਜੇ ਇਸਦੇ ਅੰਦਰ ਵਿਚਾਰ ਕੋਈ ਨਹੀਂ, ਪਿਓ ਕੀ ਹੈ ਤੇ ਮਾਂ ਕੀ ਹੁੰਦੀ ਹੈ, ਮਾਂ ਦੀ ਹੋਂਦ ਕੀ ਹੈ, ਪਿਤਾ ਦੀ ਹੋਂਦ ਕੀ ਹੈ, ਇਸ ਤਰ੍ਹਾਂ ਦੀ ਕੋਈ ਵਿਚਾਰ ਕੋਈ ਨਹੀਂ, ਇਸ ਤਰ੍ਹਾਂ ਦੀ ਕੋਈ ਸੂਝ ਸਮਝ ਕੋਈ ਨਹੀਂ। ਪਰ ਭਾਵ ਹੈ, ਭਾਵ ਕਰਕੇ ਇਸਦਾ ਸੰਬੰਧ ਜੁੜਿਆ ਹੋਇਆ ਹੈ। ਤੇ ਸਾਹਿਬਾਂ ਦੀ ਬਾਣੀ ਦਾ ਫੈਸਲਾ ਹੈ, ਜਿੱਥੇ ਭਾਵ ਕਰਕੇ ਬੱਚੇ ਦਾ ਸੰਬੰਧ ਮਾਂ ਨਾਲ ਜੁੜਿਆ ਹੈ, ਪਿਓ ਨਾਲ ਜੁੜਿਆ ਹੈ, ਮਾਂ ਕੀ ਹੁੰਦੀ ਹੈ ਤੇ ਵਾਸਤਵਿਕ ਪਿਤਾ ਦੀ ਹੋਂਦ ਕੀ ਹੈ, ਇਸ ਤਰ੍ਹਾਂ ਦੀ ਉਸਨੂੰ ਕੋਈ ਸਮਝ ਨਹੀਂ ਹੈ। ਲੇਕਿਨ ਭਾਵ ਕਰਕੇ ਸੰਬੰਧ ਜੁੜਿਆ ਹੋਇਆ ਹੈ, ਰੱਬ ਕੀ ਹੈ, ਵਾਸਤਵਿਕ ਕੀ ਹੈ, ਬੰਦਾ ਤੂੰ ਵਿਚਾਰ ਕਰ ਕਰਕੇ ਵੀ ਖੱਪ ਜਾਏਗਾ, ਥੱਕ ਜਾਏਗਾ, ਸਮਝ ਨਹੀਂ ਆਵੇਗੀ। ਹੋ ਸਕਦਾ ਮਾਂ ਦੀ ਹੋਂਦ ਤੂੰ ਸਮਝ ਵੀ ਲਵੇਂ, ਜਵਾਨ ਬੱਚਾ ਸਮਝ ਜਾਂਦਾ ਹੈ, ਥੋੜ੍ਹਾ ਜਿਹਾ ਵੱਡਾ ਹੁੰਦਿਆਂ ਸਮਝ ਜਾਂਦਾ, ਪਿਤਾ ਦੀ ਹੋਂਦ ਨੂੰ ਤੂੰ ਸਮਝ ਵੀ ਜਾਵੇਂ, ਪਰਮਾਤਮਾ ਦੀ ਹੋਂਦ ਨੂੰ ਤਾਂ ਸਮਝ ਹੀ ਨਹੀਂ ਸਕੇਗਾ। ਤੂੰ ਸਮਰੱਥ ਵੜਾ ਮੇਰੀ ਮਤ ਥੋਰੀ ਰਾਮ, ਉਹ ਅਸੀਮ ਹੈ ਤੇ ਤੇਰੀ ਸੋਚਣ ਸ਼ਕਤੀ ਸੀਮਾ ਦੇ ਚ ਹੈ। ਤੂੰ ਜੋ ਸੀਮਾ ਦੇ ਚ ਹੈ, ਉਹ ਅਸੀਮ ਨੂੰ ਕਿਸ ਤਰ੍ਹਾਂ ਸਮਝੇਗਾ, ਅਸੀਮ ਨੂੰ ਕਿਸ ਤਰ੍ਹਾਂ ਪਕੜੇਗਾ। ਹਾਂ, ਜੇ ਕਿਧਰੇ ਤੇਰੇ ਅੰਦਰ ਭਾਵ ਪੈਦਾ ਹੋ ਜਾਏ, ਸੰਬੰਧ ਜੁੜ ਜਾਏਗਾ। ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗ ਰਾਇਆ। ਭਾਵ ਬੰਦੇ ਨੂੰ ਭੋਲਾ ਕਰ ਦਿੰਦਾ ਹੈ, ਵਿਚਾਰ ਬੰਦੇ ਨੂੰ ਚਲਾਕ ਕਰ ਦਿੰਦਾ ਹੈ। ਕਦੀ ਬਗੌਰ ਮੁਤਾਲਾ ਕਰਕੇ ਵੇਖਣਾ, ਜਿਤਨਾ ਮਨੁੱਖ ਵਿਚਾਰਕ ਹੁੰਦਾ ਜਾਏਗਾ, ਚਲਾਕ ਹੁੰਦਾ ਜਾਏਗਾ, ਤੇ ਜਿਤਨਾ ਭਾਵ ਉਸਦੇ ਅੰਦਰ ਵਧੇਗਾ, ਭੋਲਾਪਣ ਵਧੇਗਾ। ਭਾਵ ਤੇ ਭੋਲਾਪਣ ਇਕੱਠਾ ਜੁੜਿਆ ਹੋਇਆ ਹੈ, ਵਿਚਾਰ ਤੇ ਚਲਾਕੀਆਂ ਇਕੱਠੀਆਂ ਜੁੜੀਆਂ ਹੋਈਆਂ। ਭਗਤ ਕਬੀਰ ਦਾ ਤੇ ਜੋ ਹੈ ਬਕਾਇਦਾ ਫੈਸਲਾ, ਚਤਰਾਈ ਨਾ ਚਤਰ ਭੁਜ ਪਾਈਏ, ਰੇ ਜਨ ਮਨ ਮਾਧੋ ਸਿਉ ਲਾਈਏ। ਚਤਰਾਈਆਂ ਸਿਆਣਪਾਂ ਆਵੇਂ ਕਿਤੇ ਨਾ ਕਾਮ, ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਲਾ। ਬਥੇਰੀਆਂ ਸਿਆਣਪਾਂ ਇਕੱਠੀਆਂ ਕਰ ਲੈ, ਬਹੁਤਾ ਆਲਮ ਫਾਜ ਬਣ ਜਾ, ਬਹੁਤੀ ਵਿਚਾਰ ਇਕੱਠੇ ਹੀ ਕਰ ਲੈ, ਸੰਬੰਧ ਨਹੀਂ ਜੁੜੇਗਾ। ਇਸ ਵਾਸਤੇ ਬੜੇ ਬੜੇ ਦਾਰਸ਼ਨਿਕ, ਬੜੇ ਬੜੇ ਵਿਚਾਰ ਕਿਸੇ ਹੱਦ ਤੱਕ ਨਾਸਤਿਕ ਦੇਖੇ ਨੇ, ਹੈਰਾਨਗੀ ਹੈ। ਦੁਨੀਆਂ ਵਿੱਚ ਬਹੁਤ ਵੱਡੇ ਵੱਡੇ ਵਿਚਾਰ ਇਨਕਾਰੀ ਹੋ ਗਏ, ਕਾਰਨ ਵਿਚਾਰ ਵਿੱਚ ਪਰਮਾਤਮਾ ਆਇਆ ਹੀ ਨਾ, ਉਹ ਕਰਦੇ ਗਏ, ਵਿਚਾਰ ਕਰਦੇ ਗਏ ਤੇ ਆਖਰ ਨਾਸਤਿਕਤਾ ਦਾ ਜਨਮ ਹੋ ਗਿਆ। ਵਿਚਾਰਕ ਨਾਸਤਿਕ ਹੋ ਹੀ ਜਾਏਗਾ, ਕੁਦਰਤੀ ਗੱਲ ਹੈ। ਬਹੁਤੀ ਵਿਚਾਰ ਬੰਦੇ ਨੂੰ ਨਾਸਤਿਕ ਬਣਾ ਹੀ ਦੇਗੀ, ਅਗਰ ਭਾਵ ਨਹੀਂ ਹੈ। ਗੁਰੂ ਘਰ ਦੇ ਚ ਵਿਚਾਰ ਪ੍ਰਧਾਨ ਨਹੀਂ, ਭਾਵ ਪ੍ਰਧਾਨ ਹੈ। ਇੰਨੀ ਮੈਂ ਅਰਜ਼ ਕਰਦੇ ਹਾਂ, ਸੁਣੀਏ ਮੰਨੀਏ ਮਨ ਕੀ ਤਾ ਭਾਵ। ਜੇ ਭਾਵ ਨਹੀਂ ਪੈਦਾ ਹੋਇਆ, ਸੁਣਿਆ ਵਿਅਰਥ ਚਲਾ ਗਿਆ। ਜੇ ਭਾਵ ਨਹੀਂ ਪੈਦਾ ਹੋਇਆ, ਮੰਨਿਆ ਵਿਅਰਥ ਚਲਾ ਗਿਆ, ਕਿਉਂਕਿ ਸੰਬੰਧ ਭਾਵ ਨਾਲ ਜੁੜਨਾ ਸੀ, ਭਾਵ ਨਾਲ ਹਿਰਦੇ ਨੇ ਸ਼ੁੱਧ ਹੋਣਾ ਸੀ। ਵਿਚਾਰਕ ਵਿਚਾਰਕ ਨਾਲ ਲੜ ਪੈਂਦਾ ਹੈ, ਦਾਰਸ਼ਨਿਕ ਦਾਰਸ਼ਿਕ ਨਾਲ ਲੜ ਪੈਂਦਾ ਹੈ। ਅਰਥ ਬੋਧ ਦੇ ਉੱਤੇ ਹਿੰਦੁਸਤਾਨ ਵਿੱਚ ਅਨੇਕਾਂ ਵਿਚਾਰਕ ਝਗੜਦੇ ਮੈਂ ਦੇਖੇ, ਸੰਬੰਧ ਨਹੀਂ ਜੁੜਦਾ। ਲੇਕਿਨ ਦੋ ਹਿਰਦਿਆਂ ਵਿੱਚ ਭਾਵ ਹੋਵੇ, ਪ੍ਰੇਮ ਹੋਵੇ, ਸੰਬੰਧ ਜੁੜ ਜਾਂਦਾ, ਬੜਾ ਗੂੜਾ ਰਿਸ਼ਤਾ ਜੁੜਦਾ। ਤੇ ਪਰਮਾਤਮਾ ਦੀ ਤੇ ਬੰਦਾ ਜਿਤਨੀ ਵੀ ਵਿਚਾਰ ਕਰ ਲਵੇ ਅਧੂਰੀ ਹੈ। ਤੂੰ ਸੁਣ ਸਹੀ ਜ਼ਰੂਰ, ਤੂੰ ਮਨ, ਲੇਕਿਨ ਜਿਤਨੇ ਚਿਰ ਤੱਕ ਭਾਵ ਨਹੀਂ ਪੈਦਾ ਹੋਇਆ, ਤੇਰਾ ਅੰਤਿਸ਼ਕਰਨ ਸ਼ੁੱਧ ਨਹੀਂ ਹੋਵੇਗਾ, ਪਵਿੱਤਰ ਨਹੀਂ ਹੋਵੇਗਾ। भाव की महानता है, भाव नाल उस परिपूर्ण परमात्मा नाल संबंध जुड़ता है। तो गुरु नानक देव जी महाराज कहते रब की बोली भाव है, पाख्या भाव अपार, बड़ी कीमती गल है। पाख्या भाषा, परमात्मा की भाषा प्यार है। तो मत्था टेकया है, इस मत्थे टेकण विच प्यार है कि नहीं? तो बाणी पढ़ी है, इस बाणी पढ़न विच प्यार है कि नहीं? तो कीर्तन कीता है, कीर्तन करन विच प्यार है कि नहीं? तो कीर्तन सुने है, तेरे सुनन विच अंतर आत्मे च प्यार है कि नहीं? रब प्यार दी बोली नूं समझदा है। ते सारे साधन इस वास्ते ने कि प्यार पैदा हो जाए, भाव पैदा हो जाए। महाराज कहिंदे ने उस परिपूर्ण परमात्मा की बोली प्यार है, भाव है। ते भाव बंदे नूं भोला कर देंदा है, भोले तो मुराद अंदरों बाहरों एक। हिंदुस्तान विच महादेव नूं शिवजी नूं लोकी भोला नाथ कहिंदे ने, भोला नाथ। इस महान योगी नूं भोला नाथ करके पूजिया जांदा है, भोला शंकर, भोला नाथ। ते जद इतने वड्डे योगी दे नाल ए भोला शब्द जोड़िया गया तो फिर पड़चोल करन ते दास मजबूर होया, क्या वाकई भोलापन इतनी महान देन है, इतनी महान गल है कि इतने वड्डे योगी नाल शब्द भोला जोड़िया गया? भोला, भोला नाथ, भोला, भोला शंकर। पंजाबी विच आम मुहावरा भोले का मतलब मूर्ख होंदा है, भी तू बड़ा भोला है, तेन समझ नहीं, बड़ा भोला है। दरअसल गलत थां ते प्रयोग किया जा रहा है शब्द भोला। भोले का मतलब अंदरों बाहरों एक, मासूम, पवित्र। दो ही भोले होंदे ने, या बच्चा या संत, बाकी कोई नहीं भोला। या तो बच्चा भोला है या फिर संत भोला है। बच्चा जो कह रहा है, जो कुछ मुंह बोल रहा है, अंदर भी उसके यही कुछ है, अंदरों बाहरों एक है। तो संत भी अंदरों बाहरों एक है। तो बाबा फरीद कहिंदे ने जो अंदरों बाहरों एक नहीं होते कच्चा है, जिन मन होर मुख होर से कांडे कच्चे है। ये बिल्कुल कच्चे ने, जबान कुछ होर कह रही है, दिल कुछ होर कह रहे हैं, कर्म कुछ होर कह रहे ने, अंदरूनी विचार कुछ होर कह रही है, सोचनी कुछ होर कह रही है, करनी कुछ होर कह रही है। करनी ते सोचनी दा तालमेल ही नहीं है। जिन मन होर मुख होर से कांडे कच्चे आ, ये कच्चे ने, पक्के नहीं ने, मजबूत नहीं ने, पुख्ता नहीं ने। भोला जो पक गया है, अंदरों बारों एक है। महाराज ते कहिंदे ने नानक कचड़िया स्यों तोड़ ढूंढ सजन संत पक्या। तोड़ कच्चिया नाल, ते कच्चे केड़े, जिन मन होर मुख होर से कांडे कच्चिया। जबान कुछ होर कह रही है, इरदा कुछ होर कह रहा है, सिर झुक रहा है, मन नहीं झुकया। ये सिर का झुकना कच्चापन है। शीश निवाइए क्या थिए जा हृदय कुसुदे जाए, मन ते झुके ही नहीं, भाव है नहीं, भोलापन नहीं है। तो भाव बंदे नु भोला कर देंदा है। ते जिस तरह बच्चा भोला है, मां बाप दे प्यार का पात्र बन जाता है, भगत भोला है, परमात्मा की प्रसन्नता का पात्र बन जाता है, अकाल पुरख की रहमत का पात्र बन जाता है। इस वास्ते परमात्मा के निकट ने भोले, परमात्मा के निकट ने भगत। साहिब श्री गुरु नानक देव जी महाराज अज के विचार विच ये फरमान पे करते हैं, किधरे तू तार्किक ना बन जाई, किधरे वाद विवाद ना खड़ा कर देवी, कि छे शास्त्र ने ते उन्होंने आचारिया लेखक उच्चारण करने वाले छे ने, पर उन्होंने उपदेश भी छे तरह के ने, एक नहीं ने, ते विवाद दे च ना पै जाई, तू झगड़िया दे च ना पै जाई, और किधरे एक नूं तू अपना लवे ते बाकी आनू गलत साबित करने की कोशिश करें, ऐ ठीक नहीं, ये ठीक नहीं। सारी दुनिया की शक्ति इसे च ही नष्ट हो रही है। इस्लाम यहूदियों नूं गलत साबित करने विच नष्ट हो रहे हैं, यहूदी मुसलमानों नूं गलत पै साबित करते हैं, शिया सुनिया नूं गलत पै साबित करते हैं, सुन्नी शिया मुसलमान नूं गलत साबित करने की पै कोशिश करते हैं। साल दे साल हिंदुस्तान विच भी शिया सुन्नी फसाद हो जाता है, हजारा मुसलमान मारे जाते हैं। हिंदुओं विच बैरागी सन्यासियों नूं गलत साबित करते हैं, ਸੰਨਿਆਸੀ ਯੋਗੀਆਂ ਨੂੰ ਗਲਤ ਸਾਬਤ ਕਰਦੇ ਨੇ ਅਤੇ ਯੋਗੀਆਂ ਦਾ ਬ੍ਰਹਮਚਾਰੀਆਂ ਨਾਲ ਅਤੇ ਸੰਨਿਆਸੀਆਂ ਨਾਲ ਅਕਸਰ ਬੜਾ ਵਿਵਾਦ ਖੜਾ ਹੁੰਦਾ। ਜਦ ਕੁੰਭ ਦਾ ਮੇਲਾ ਆਉਂਦਾ ਤਾਂ ਮੈਂ ਦੇਖ ਕੇ ਦੰਗ ਰਹਿ ਗਿਆ ਕਿ ਬਹੁਤ ਸਾਰੀ ਪੁਲਿਸ ਦਾ ਇੰਤਜ਼ਾਮ ਨਿਕਲਣੀਆਂ ਸਨ ਸ਼ਾਹੀਆਂ ਸਾਧੂਆਂ ਦੀਆਂ। ਸਾਧੂਆਂ ਦੇ ਜਲੂਸ ਨੂੰ ਸ਼ਾਹੀ ਕਹਿੰਦੇ ਨੇ ਅਤੇ ਉਸ ਜਲੂਸ ਦੇ ਵਿੱਚ ਬਕਾਇਦਾ ਸ਼੍ਰੋਮਣੀ ਕਮੇਟੀ ਦਾ ਵੀ ਕੈਂਪ ਲੱਗਦਾ ਹੈ ਕੁੰਭ ਦੇ ਮੇਲੇ 'ਤੇ, ਪ੍ਰਚਾਰਕ ਪਹੁੰਚਦੇ ਨੇ ਅਤੇ ਨਿਰਮਲਿਆਂ ਦੀ ਵੀ ਸ਼ਾਹੀ ਨਿਕਲਦੀ ਹੈ ਨਿਰਮਲੇ ਸਾਧੂਆਂ ਦੀ। ਪਰ ਅਲਾਹਾਬਾਦ ਅਤੇ ਹਰਿਦੁਆਰ ਵਿੱਚ ਦੇਖ ਕੇ ਮੈਂ ਹੈਰਾਨ ਹੋ ਗਿਆ ਕਿ ਬਹੁਤ ਲੰਬੀ ਚੌੜੀ ਪੁਲਿਸ ਦਾ ਕਾਫਲਾ ਜਲੂਸ ਦੇ ਨਾਲ, ਅਤੇ ਬਾਅਦ ਵਿੱਚ ਮੈਨੂੰ ਪਤਾ ਚੱਲਿਆ ਸਾਧੂ ਵੀ ਲੜ ਪੈਂਦੇ ਨੇ ਵੀ ਸਾਡੀ ਸ਼ਾਹੀ ਅੱਗੇ ਹੋਣੀ ਚਾਹੀਦੀ ਹੈ, ਬੈਰਾਗੀ ਸੰਨਿਆਸੀਆਂ ਤੋਂ ਪਿੱਛੇ ਨਹੀਂ ਆਉਣਾ ਚਾਹੁੰਦੇ, ਬੈਰਾਗੀ ਸੰਨਿਆਸੀਆਂ ਤੋਂ ਪਿੱਛੇ ਨਹੀਂ ਆਉਣਾ ਚਾਹੁੰਦੇ, ਯੋਗੀ ਆਪਣੀ ਸ਼ਾਹੀ ਅੱਗੇ ਰੱਖਣਾ ਚਾਹੁੰਦੇ ਨੇ, ਨਾਂਗੇ ਵੀ ਪਿੱਛੇ ਨਹੀਂ ਆਉਣਾ ਚਾਹੁੰਦੇ। ਔਰ ਇਸ ਗੱਲ ਦੇ ਉੱਤੇ ਹਜ਼ਾਰਾਂ ਦਫ਼ਾ ਇਤਨੀ ਵੱਡੀ ਲੜਾਈ ਹੋਈ ਹੈ, ਬਹੁਤ ਵੱਡਾ ਖੂਨ ਖਰਾਬਾ ਹੋਇਆ ਕਿ ਪੁਲਿਸ ਨੂੰ ਮੁਦਾਖਲਤ ਕਰਨੀ ਪੈ ਰਹੀ, ਔਰ ਬਕਾਇਦਾ ਉਹ ਸਾਰੀ ਤਰਤੀਬ ਪਹਿਲੇ ਤੋਂ ਦੇ ਕੇ ਔਰ ਦੋਵਾਂ ਦੇ ਵਿੱਚ ਫਰਲਾਂਗ ਫਰਲਾਂਗ ਦਾ ਫਾਸਲਾ ਰੱਖਿਆ ਜਾਂਦਾ। ਇੱਕ ਸ਼ਾਹੀ ਤੁਰ ਗਈ ਹੈ ਨਾ, ਹੁਣ ਫਰਲਾਂਗ ਦਾ ਫਾਸਲਾ ਹੋਵੇ ਤਾਂ ਦੂਜੀ ਤੁਰਨ ਦੇਵਾਂਗੇ, ਨਾਲ ਨੇੜੇ ਨੇੜੇ ਨਹੀਂ, ਲੜ ਪੈਣਗੇ, ਝਗੜ ਪੈਣਗੇ। ਸਾਰੇ ਸਾਧੂ ਨੇ, ਸਾਰੇ ਸੰਤ ਨੇ, ਕਾਰਨ ਕੀ, ਕਿਉਂ ਲੜ ਪੈਣਗੇ, ਇੱਕ ਦੂਜੇ ਨੂੰ ਗਲਤ ਸਾਬਿਤ ਕਰਦਾ, ਇਹ ਠੀਕ ਨਹੀਂ। ਸੰਨਿਆਸੀ ਕਹਿੰਦਾ ਬੈਰਾਗੀ ਨਹੀਂ ਠੀਕ ਨੇ, ਬੈਰਾਗੀ ਕਹਿੰਦਾ ਯੋਗੀ ਨਹੀਂ ਠੀਕ ਨੇ, ਅਤੇ ਯੋਗੀ ਕਹਿ ਦਿੰਦੇ ਨੇ ਨਾਂਗੇ ਸਾਧੂ, ਇਹ ਤਾਂ ਅਸੱਭੇ ਨੇ, ਇਹ ਤਾਂ ਸੱਭਿਅਤਾ ਦਾ ਵੀ ਮਾਹੌਲ ਪੈ ਉਡਾਉਂਦੇ, ਇਹ ਨਹੀਂ ਚਾਹੀਦੇ। ਵਰਸ ਕੇ ਇੱਕ ਦੂਜੇ ਨੂੰ ਗਲਤ ਸਾਬਿਤ ਕਰਨ ਦੇ ਜੋ ਹੈ ਲੱਗਿਆ ਹੋਇਆ, ਇਸ ਤਰ੍ਹਾਂ ਦਾ ਇੱਕੋ ਇੱਕ ਧਰਮ ਤੁਹਾਨੂੰ ਜਗਤ ਵਿੱਚ ਮਿਲੇਗਾ ਜਿਸ ਨੂੰ ਸਿੱਖ ਧਰਮ ਗੁਰਮਤਿ ਕਹਿੰਦੇ ਨੇ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਅਤੇ ਸਾਰਿਆਂ ਦੇ ਨਾਲ ਚੱਲਣਾ, ਖੰਡਨ ਕਿਸੇ ਦਾ ਵੀ ਨਹੀਂ, ਮਤਭੇਦ ਕਿਸੇ ਨਾਲ ਵੀ ਨਹੀਂ। ਐ ਫਰੀਦ ਤੂੰ ਵੀ ਕਬੂਲ ਹੈ, ਤੂੰ ਵੀ ਪਹੁੰਚਿਆ ਹੈ, ਨਮਾਜ਼ ਪੜ੍ਹ ਕੇ ਵੀ ਬੰਦਾ ਪਹੁੰਚ ਸਕਦਾ, ਪੂਜਾ ਕਰਕੇ ਵੀ ਬੰਦਾ ਪਹੁੰਚ ਸਕਦਾ, ਰਾਮ ਦਾ ਰਟਨ ਕਰਕੇ ਵੀ ਬੰਦਾ ਪਹੁੰਚ ਸਕਦਾ, ਅੱਲਾ ਦਾ ਰਟਨ ਕਰਕੇ ਵੀ ਬੰਦਾ ਪਹੁੰਚ ਸਕਦਾ। ਇਸ ਤਰ੍ਹਾਂ ਦੀ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚ ਇੱਕ ਨੂੰ ਲੱਭਣਾ, ਇਹ ਧਰਮ ਦੀ ਆਧਾਰਸ਼ਿਲਾ ਮੰਨਿਆ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕੁਛ ਰਚਨਾ ਮੈਂ ਤੁਹਾਡੇ ਸਾਹਮਣੇ ਰੱਖਾਂ, ਗੱਲ ਸਪਸ਼ਟ ਹੋ ਜਾਵੇਗੀ। ਆਮ ਬੰਦਿਆਂ ਨੂੰ ਥੋੜ੍ਹਾ ਜਿਹਾ ਐਸਾ ਖਿਆਲ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿੱਚ ਇੱਕ ਨੂੰ ਲੱਭਣਾ, ਇਹ ਗੁਰੂ ਨਾਨਕ ਦਾ ਨਜ਼ਰੀਆ ਤਾਂ ਹੋ ਸਕਦਾ ਹੈ, ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈ। ਪਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚੰਦ ਵਾਕ ਮੈਂ ਤੁਹਾਡੇ ਸਾਹਮਣੇ ਰੱਖਾਂ, ਉਹਨਾਂ ਦਾ ਕਿਤਨਾ ਵੱਡਾ ਜ਼ੋਰ ਹੈ। ਆਪ ਫਰਮਾਨ ਕਰਦੇ ਨੇ, ਕਤਹੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੇ ਸੋਵਤ ਅਚੇਤ ਹੋ, ਕਤਹੂੰ ਬਿਖਾਰੀ ਹੋਏ ਕੇ ਮੰਗਤ ਫਿਰਤ ਭੀਖ, ਕਹੂੰ ਮਹਾਦਾਨ ਹੋਏ ਕੇ ਮੰਗਿਓ ਧਨ ਦੇਤ ਹੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ, ਕਹੂੰ ਬੇਦਰੀਤ ਕਹੂੰ ਤਾਸੁ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਹੇ ਪ੍ਰਭੂ ਮੈਂ ਦੇਖਦਾ ਕਿਧਰੇ ਕੋਈ ਤੇ ਬਹੁਤ ਸੁਚੇਤ ਹੈ, ਸਾਵਧਾਨ ਹੈ, ਤੇ ਹੇ ਪ੍ਰਭੂ ਤੂੰ ਉਸ ਦੇ ਅੰਦਰ ਬੈਠਾ ਹੈ ਸਾਵਧਾਨੀ ਦੇ ਰੂਪ ਵਿੱਚ। ਸਾਵਧਾਨ ਮਨੁੱਖ ਬੋਲਣ ਲੱਗਿਆਂ, ਖਾਣ ਪੀਣ ਲੱਗਿਆਂ, ਉੱਠਣ ਬੈਠਣ ਲੱਗਿਆਂ, ਸੌਣ ਲੱਗਿਆਂ, ਜਾਗਣ ਲੱਗਿਆਂ, ਸੁਚੇਤਪਣਾ ਸਾਵਧਾਨੀ ਉਸਦੇ ਕੋਲ ਹੈ। ਸਾਵਧਾਨੀ ਬਹੁਤ ਵੱਡਾ ਗੁਣ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੇਤ, ਸਾਵਧਾਨ ਇਕਾਗਰ ਚੀਤ, ਸਾਵਧਾਨ ਹੋਸ਼ ਵਿੱਚ, ਰੱਬ ਦੀ ਉਸਤਤੀ ਕਰ ਹੋਸ਼ ਵਿੱਚ, ਬੇਹੋਸ਼ੀ ਚ ਨਹੀਂ, ਪੂਰਾ ਆਪਣੇ ਆਪ ਨੂੰ ਸੁਚੇਤ ਰੱਖ, ਸਾਵਧਾਨ ਰੱਖ, ਫੁਰਨੇ ਕਿਧਰੇ ਪੈਦਾ ਤੇ ਨਹੀਂ ਹੋ ਗਏ, ਮਨ ਕਿਧਰੇ ਚਲਾ ਤੇ ਨਹੀਂ ਗਿਆ, ਸਾਵਧਾਨ ਹੋ, ਸੁਚੇਤ ਹੋ। ਇਸੇ ਨੂੰ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਬਾਹੋਸ਼ ਬਾਸ਼ ਕਿ ਹੰਗਾਮੇ ਨਉ ਬਾਹਰ ਆਮਦ, ਹੋਸ਼ ਦੇ ਚ ਆ, ਮਨੁੱਖਾ ਜਨਮ ਦੀ ਤੇਰੇ ਉੱਤੇ ਬਹਾਰ ਆਈ ਹੈ, ਹੋਸ਼ ਦੇ ਚ ਆ, ਸਾਵਧਾਨ ਹੋ, ਸੁਚੇਤ ਹੋ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਮੈਂ ਕਿਧਰੇ ਦੇਖਦਾ, ਹੇ ਪ੍ਰਭੂ ਤੂੰ ਕਿਸੇ ਦੇ ਅੰਦਰ ਸਾਵਧਾਨ ਹੋ ਕੇ ਬੈਠਾ, ਕਤਹੂੰ ਸੁਚੇਤ ਹੋ ਕੇ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋ ਕੇ ਸੋਵਤ ਅਚੇਤ ਹੋ, ਕਿਧਰੇ ਬਿਲਕੁਲ ਅਚੇਤ ਨਿਸ਼ਚਿੰਤ, ਕੋਈ ਸਾਵਧਾਨੀ ਨਹੀਂ, ਕੋਈ ਹੋਸ਼ ਨਹੀਂ। बेहोश है, सिर्फ पशु नहीं अनेका मनुख भी बेहोश ने। पशु जिस औगुण ते जिस निंद्रा विच रह रहे ने, बहुते मनुख भी रह रहे ने। कवि तुलसी का एक बड़ा कीमती दोहरा है, काम क्रोध और लोभ की जगबला मन में खान, तब लग पंडित मूर्खो तुलसी एक समान। विद्वान पंडित आलम ते मूर्ख दोवें एक समान ने, अगर दोवें क्रोधी ने, दोवें लोभी ने, दोवें त्रिशनालू ने, दोवें वितक्रिया देच ने, ते पंडताई दी पंडताई केड़े काम दी, ज्ञानी दा ज्ञान केड़े काम दा, पाठी दा पाठ केड़े काम दा। काम क्रोध जो थोरे दिन होए, हित अनहित सब जगत में जान परत सब कोए। रहीम कहने विपता चंगी है, बशर्ते दो चार दिन लई, पंद्रह भी दिन लई आवे। ऐसी नहीं कि विपता आए ते आसन मल के ही बैठ जाए, जाए ही ना। विपता चंगी है, दुख चंगा है, बशर्ते कुछ दिन लई आवे। ते रहीम कहने पता चल जाता है अपना कौन है ते पराया कौन है, फौरन पता चल जाता है, उन्ज पता ही नहीं चलता। रिश्तेदार कौन ने, संबंधी कौन ने, पता चल जाता है, उन्ज पता ही नहीं चलता। बंदा भुलेखे च पिया रहिंदा है, बंदा मुगालते च पिया रहिंदा है। तो मनुख की जिहड़ी मंग है वह सुख है, तो मनुख के जिहड़े संबंध ने सुख दे ने। प्राणा के गहरे तल च जिहड़ी चाहत है वह सुख दी है। तो मनुख मित्रां की मंग नहीं करता, सुख की मंग करता है। मित्रां तो दुख मिलन लग पवे, मित्रता खत्म। मनुख पुत्रां दी मंग नहीं करता, सुख दी मंग करता है। नहीं सुख मिलिया, संबंध टुट गया। मनुख पत्नी दी मंग नहीं करता, पति दी मंग नहीं करता, सुख दी मंग। नहीं मिलिया, नौबत तलाक तक रिश्ता टुट जाता है। मनुख धन दी भी मंग नहीं करता, सुख दी मंग करता है, क्योंकि ऐसा समझदा है कि धन करके मैनू जगत विच सुख मिलेगा। लेकिन बारीक बुद्धि होवे तो एक गल समझ च आ जाती है, सहूलतां मिल जांदियां ने, सुख नहीं मिलता। सहूलतां मिलदियां ने, सहूलतां आदत बन जांदियां ने, ते जैसे सहूलतां आदत बनदियां ने, दुख अपनी थां ते खड़ा है। हैरानगी है कि दुनिया दे च बहुत वड्डे वड्डे जिहड़े त्यागी बैरागी होए है, बहुत वड्डे वड्डे राज घरानियां च होए। महात्मा बुद्ध नूं ते किसी चीज़ की कमी नहीं सी, लेकिन एक गल दिस पई, सब कुछ मेरे कोल है, सुख नहीं है। तलाश की थी सुख दी, टोल की थी। भर्तरी नूं पता सी सब कुछ मेरे कोल है, सुख मेरे कोल नहीं, और वो भी सुख दी तलाश करन लग पे। गोपी चंद होए ने, महावीर होए ने, अनंत ऐसे पुरुष होए ने। धनवान होके अगर इतना नहीं पता चलिया कि धन तो सुख नहीं मिल सकता, लोड़ां दी पूर्ति हो सकती है, अगर इतना पता नहीं चलिया तो खिमा करनी बुद्धि नहीं, जड़ है, सोचनी नहीं है। इन्हें गहराई सोचण की कोशिश ही नहीं की थी। मनुख धन की मंग नहीं करता, सुख की मंग करता है। अगर धन तो भी सुख ना मिले तो धन दे त्यागदियां भी देर नहीं लगती। बंदा इस तन की मंग नहीं करता, सुख की मंग करता है। नहीं मिले सुख, लोकी तन करके खुदकशी कर लेंगे, आत्महत्या कर लेंगे। सारी दुनिया में मौजूद है खुदकशी, आत्महत्या। कानून ते समाज धर्म इसनू जुर्म करार देंदा है, ये गुनाह है, लेकिन सारी दुनिया विच मौजूद है। और अमीर देशां च खुदकशी सब तो ज्यादा है। तो मूल जिहड़ी बंदे दी चाहत है वह ते सुख है। सुख किवें मिलदा है, सुख की है, ਇਸਦਾ ਬੋਧ ਨਾ ਹੋਣ ਕਾਰਨ ਕਰਕੇ ਜੀਵਨ ਸਾਰਾ ਹੀ ਸਾਰਾ ਭਟਕਣ ਵਿੱਚ ਲੰਘ ਜਾਂਦਾ ਹੈ। ਤਾਂ ਮੈਂ ਅਰਜ਼ ਕਰਾਂ, ਸੁੱਖ ਮਿਲਦਾ ਹੈ ਪਰਮਾਤਮਾ ਦੇ ਅਨੁਕੂਲ ਚੱਲਣ ਵਿੱਚ। ਪ੍ਰਕਿਰਤੀ ਦੇ, ਸੰਸਾਰ ਦੇ ਕੁਛ ਨਿਯਮ, ਪਦਾਰਥ ਦੇ ਕੁਛ ਨਿਯਮ ਸਾਇੰਸਦਾਨ ਨੇ ਜਾਣੇ, ਅਤੇ ਪਦਾਰਥ ਤੋਂ ਸਹੂਲਤਾਂ ਵਿਗਿਆਨਕ ਨੇ ਹਾਸਲ ਕੀਤੀਆਂ ਅਤੇ ਜਗਤ ਨੂੰ ਦਿੱਤੀਆਂ। ਪਰਮਾਤਮਾ ਦੇ ਕੁਛ ਨਿਯਮ ਭਗਤ ਨੇ ਸਮਝੇ, ਆਤਮਦਰਸੀ ਪੁਰਸ਼ ਨੇ ਸਮਝੇ, ਬਾਰੀਕ ਬੀਨ ਮਨੁੱਖ ਨੇ ਸਮਝੇ, ਅਤੇ ਉਸਨੇ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਤੋਰਨਾ ਸ਼ੁਰੂ ਕੀਤਾ। ਲੇਕਿਨ ਇਹ ਦਿਸ਼ਾਵਾਂ ਦੋ ਨੇ, ਸੰਸਾਰ ਅਤੇ ਕਰਤਾਰ। ਜਿਸ ਜਿਸ ਸਾਧਨ ਦੇ ਨਾਲ ਸੰਸਾਰ ਵਿੱਚ ਉੱਨਤੀ ਹੋ ਸਕਦੀ ਹੈ, ਉਸੇ ਸਾਧਨ ਨਾਲ ਪਰਮਾਰਥ ਦੇ ਰਸਤੇ ਵਿੱਚ ਨੁਕਸਾਨ ਵੀ ਹੋ ਸਕਦਾ ਹੈ। ਝੂਠ ਕਰਕੇ ਜਗਤ ਵਿੱਚ ਬੜੀ ਉੱਨਤੀ ਹੋ ਸਕਦੀ ਹੈ। ਪਾਖੰਡ ਛਲ ਧੋਖੇ ਨਾਲ ਬੰਦਾ ਅੱਗੇ ਵੱਧ ਸਕਦਾ ਹੈ। ਬੜੀ ਦੁਨੀਆ ਅੱਗੇ ਵਧਦੀ ਹੈ ਬਾਹਰ ਦੀ ਦੁਨੀਆ 'ਚ, ਛਲ ਚੱਲ ਜਾਂਦਾ ਹੈ, ਧੋਖਾ ਚੱਲ ਜਾਂਦਾ ਹੈ, ਕਪਟ ਚੱਲ ਜਾਂਦਾ ਹੈ, ਝੂਠ ਚੱਲ ਜਾਂਦਾ ਹੈ, ਪਰ ਅਧਿਆਤਮ ਦੁਨੀਆ 'ਚ ਨਹੀਂ ਚੱਲਦਾ। ਜ਼ਰਾ ਵੀ ਅੱਗੇ ਨਹੀਂ ਚੱਲ ਸਕੇਗਾ, ਉੱਥੇ ਹਾਨੀ ਹੋ ਜਾਏਗੀ, ਨੁਕਸਾਨ ਹੋ ਜਾਏਗਾ। ਇੰਝ ਕਹਿ ਲਓ, ਜਿਨ੍ਹਾਂ ਪੌੜੀਆਂ 'ਤੇ ਚੜ੍ਹ ਕੇ ਮਨੁੱਖ ਸੰਸਾਰ ਦੀ ਸ਼ਿਖਰਤਾ ਨੂੰ ਛੂੰਹਦਾ ਹੈ, ਧਰਮ ਦੇ ਮਾਰਗ ਦੀ ਉਪਸਥਿਤੀ ਹੈ, ਉਹ ਟਹਿੰਦੀ ਕਲਾ ਹੈ। ਇੱਕ ਜ਼ਾਲਮ ਬੰਦਾ ਬੇਸ਼ੁਮਾਰ ਲਾਸ਼ਾਂ ਦੇ ਉੱਤੇ ਆਪਣਾ ਸਿੰਘਾਸਣ ਖੜ੍ਹਾ ਕਰ ਸਕਦਾ ਹੈ, ਪਰ ਪਰਮਾਤਮਾ ਦੀ ਦੁਨੀਆ 'ਚ ਤਾਂ ਇੱਕ ਕਦਮ ਵੀ ਨਹੀਂ ਚੱਲ ਸਕੇਗਾ। ਹਜ਼ਾਰਾਂ ਨੂੰ ਰੁਲਾ ਕੇ ਜਗਤ ਵਿੱਚ ਕੋਈ ਹੱਸ ਸਕਦਾ ਹੈ, ਪਰ ਧਰਮ ਦੇ ਮਾਰਗ 'ਤੇ ਇੱਕ ਕਦਮ ਵੀ ਨਹੀਂ ਚੱਲ ਸਕੇਗਾ, ਰੰਚਕ ਮਾਤਰ ਵੀ ਨਹੀਂ ਚੱਲ ਸਕੇਗਾ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਪਸ਼ਟ ਰੂਪ ਵਿੱਚ ਔਰੰਗਜ਼ੇਬ ਨੂੰ ਕਹਿ ਦਿੱਤਾ ਵੀ ਠੀਕ ਹੈ, ਤੂੰ ਬਾਹਰੋਂ ਬੜਾ ਪ੍ਰਫੁੱਲਤ ਹੈ। ਪ੍ਰਫੁੱਲਤਾ 'ਤੇ ਕੋਈ ਘੱਟ ਨਹੀਂ ਸੀ, ਸਮੁੱਚੇ ਹਿੰਦੁਸਤਾਨ ਦਾ ਸਮਰਾਟ ਹੈ, ਬਾਦਸ਼ਾਹ ਹੈ, ਲੱਖਾਂ ਦੀ ਸੈਨਾ ਉਹਦੇ ਕਾਬੂ ਦੇ 'ਚ ਹੈ, ਹੀਰੇ ਜਵਾਹਰਾਤ ਦੇ ਨਾਲ ਉਸਦੇ ਖਜ਼ਾਨੇ ਭਰੇ ਹੋਏ ਨੇ। ਔਰ ਗਜ਼ਬ ਦੀ ਗੱਲ ਹੈ, ਦਿਖਾਵੇ ਮਾਤਰ ਉਹਦੇ ਕੋਲ ਧਾਰਮਿਕ ਕਰਮ ਵੀ ਸਨ। ਤਸਬੀਹ ਫੇਰਦਾ ਸੀ, ਅੰਮ੍ਰਿਤ ਵੇਲੇ ਉੱਠਦਾ ਸੀ, ਰੋਜ਼ੇ ਵੀ ਰੱਖ ਲੈਂਦਾ ਸੀ, ਨਮਾਜ਼ ਬਕਾਇਦਾ ਨਿਯਮ ਅਨੁਸਾਰ 5 ਟਾਈਮ ਪੜ੍ਹਦਾ ਸੀ, ਸ਼ਰ੍ਹਾ ਦੀ ਪੂਰੀ ਪਾਬੰਦੀ। ਇੰਨੀਆਂ ਸਿਫਤਾਂ ਹੁੰਦਿਆਂ ਹੋਇਆਂ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਤੁਰਾ ਮਨ ਨਦਾਨਮ ਕਿ ਯਜ਼ਦਾਂ ਸ਼ਨਾਸ, ਜ਼ਫਰਨਾਮਾ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ। ਤੁਰਾ ਮਨ ਨਦਾਨਮ ਕਿ ਯਜ਼ਦਾਂ ਸ਼ਨਾਸ, ਤੂੰ ਯਜ਼ਦਾਂ ਸ਼ਨਾਸ ਨਹੀਂ ਹੈ, ਯਜ਼ਦਾਂ ਕਹਿੰਦੇ ਖੁਦਾ ਨੂੰ, ਪਰਮਾਤਮਾ ਨੂੰ। ਠੀਕ ਹੈ ਤੂੰ ਤਸਬੀਹ ਫੇਰਦਾ, ਠੀਕ ਹੈ ਤੂੰ ਅੰਮ੍ਰਿਤ ਵੇਲੇ ਉੱਠਦਾ, ਠੀਕ ਹੈ ਤੂੰ 5 ਟਾਈਮ ਨਮਾਜ਼ ਪੜ੍ਹਦਾ, ਕੁਝ ਖੂਬੀਆਂ ਵੀ ਲਿਖੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ, ਤੂੰ ਖੂਬਸੂਰਤ ਹੈ, ਤੇਰਾ ਨਿਸ਼ਾਨਾ ਖਤਾ ਨਹੀਂ ਜਾਂਦਾ, ਤੂੰ ਨੀਤੀ ਦਾ ਮਹਾਂ ਪੰਡਿਤ ਹੈ, ਤੂੰ ਅੰਮ੍ਰਿਤ ਵੇਲੇ ਉੱਠਦਾ ਹੈ, ਤੂੰ ਤਸਬੀਹ ਫੇਰਦਾ, ਤੂੰ ਚਲਾਕ ਬਣਾ, ਵਰਸ ਕੇ ਤੂੰ ਪਰਹੇਜ਼ਗਾਰ ਵੀ ਐਸਾ ਹੈ ਕਿ ਹੱਥ ਨਾਲ ਟੋਪੀਆਂ ਬਣਾਉਂਦਾ ਜਾਂ ਕੁਰਾਨ ਸ਼ਰੀਫ ਲਿਖਦਾ, ਬਾਜ਼ਾਰ ਵਿੱਚ ਵਿਕਦੀ ਹੈ ਅਤੇ ਉਸ ਪੈਸੇ ਦੀ ਤੂੰ ਰੋਟੀ ਖਾਂਦਾ ਹੈ। ਇਹਨਾਂ ਸਾਰੀਆਂ ਖੂਬੀਆਂ ਹੋਣ ਦੇ ਬਾਵਜੂਦ ਵੀ ਤੁਰਾ ਮਨ ਨਦਾਨਮ ਕਿ ਯਜ਼ਦਾਂ ਸ਼ਨਾਸ, ਤੂੰ ਖੁਦਾ ਸ਼ਨਾਸ ਨਹੀਂ ਹੈ, ਤੂੰ ਖੁਦਾ ਪਸੰਦ ਨਹੀਂ ਹੈ, ਤੂੰ ਬੰਦਗੀ ਗੁਜ਼ਾਰ ਮਨੁੱਖ ਨਹੀਂ ਹੈ। ਤੁਰਾ ਮਨ ਨਦਾਨਮ ਕਿ ਯਜ਼ਦਾਂ ਸ਼ਨਾਸ, ਬਰਾਮਦ ਜ਼ਤੋ ਕਾ ਰਹਾ ਦਿਲ ਖਰਾਸ਼, ਕਿਉਂਕਿ ਤੈਥੋਂ ਉਹ ਕੰਮ ਪ੍ਰਗਟ ਹੋਏ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਖਰਾਸ਼ ਪਹੁੰਚੀ ਹੈ, ਚੋਟ ਪਹੁੰਚੀ ਹੈ, ਅਤੇ ਰੱਬ ਨਾਲ ਜੁੜੇ ਹੋਇਆ ਕਿਸੇ ਦਾ ਦਿਲ ਤੋੜਦਾ ਨਹੀਂ, ਖਰਾਸ਼ ਨਹੀਂ ਪਹੁੰਚਾਉਂਦਾ। ਤੂੰ ਤੇ ਕਦਮ ਕਦਮ ਦੇ ਉੱਤੇ ਤੋੜਿਆ, ਤੂੰ ਤੇ ਕਦਮ ਕਦਮ ਦੇ ਉੱਤੇ ਨੇਸਤੋ ਨਾਬੂਦ ਕੀਤਾ, ਤੂੰ ਤੇ ਭਰਾ ਮਾਰ ਦਿੱਤੇ, ਭਤੀਜੇ ਮਾਰ ਦਿੱਤੇ, ਭਰਜਾਈਆਂ ਮਾਰ ਦਿੱਤੀਆਂ, ਤੂੰ ਤੇ ਪਿਓ ਨੂੰ ਕੈਦ ਕਰ ਦਿੱਤਾ। ਇਸ ਤਰ੍ਹਾਂ ਦਾ ਮਨੁੱਖ ਖੁਦਾ ਸ਼ਨਾਸ ਨਹੀਂ ਆਉਂਦਾ। ਤੁਰਾ ਮਨ ਨਦਾਨਮ ਕਿ ਯਜ਼ਦਾਂ ਸ਼ਨਾਸ, برآمد زتو کار ہا دل خراش اگر صد قرآن بخوری قسم مرا اعتبار نہ یک ذرہ دم ایک نہیں تو سیکڑے قسماں بھی قرآن دیاں کھاویں میں نہیں یقین کرنا تو تے قرآن دی قسم کھاویں قرآن دی گل ہی نہیں ہے تیرے کول کوئی تو تے خدا دی قسم کھاویں خدا دی تے تیرے کول کوئی گل ہی نہیں ہے تے اکثر ادھارمک بندے ہی دھرم دی قسم چکتے ہیں اینی مرض کرتے ہیں خدا دی قسم چکتے ہیں خدا نال کوئی مطلب تھوڑی ہے پتر دی قسم چکن لگے ہیں تھوڑا سنکوچ کرن گے کیونکہ سمبند ہے خدا دی قسم این ایک دم چک لین گے سمبند ہی کوئی نہیں رب دی سوگند ایک دم چک لین گے تے رب دی قسم خدا دی قسم چکن والا منک یقین جانو دور دا بھی کوئی سمبند نہیں ہے اس دا خدا نال اگر صد قرآن بخوری قسم مرا اعتبار نہ یک ذرہ دم تو خدا دی ایک نہیں کروڑا قسمہ میں کھاویں میں نہیں بھروسہ کر سکتا میں نہیں تیرے تے یقین کر سکتا تو میں عرض کرا دھارمک منک دی پہچان کی اس دے کرم تو اس دی رہنی بہنی تو کسے نو خراش نہیں پہنچے گی تے دنیا دے ادھارمک بندیاں دی اتنی تعداد ودھ گئی ہے کہ ایک قوم دوجی قوم نو خراش پہنچا رہی ہے ایک ملک دوجے ملک نو خراش پہنچاندا ہے ایک منک دوجے منک نو خراش پہنچاندا ہے یہ ادھارمکتا دی نشانی ہے یہ پشو پن دی نشانی ہے کیونکہ پشواں دی دنیا دے کی ہے پشواں دی دنیا دے چھوٹے واسطے کوئی تھاں نہیں وڈا پشو چھوٹے پشو نو کھا جاندا ہے وڈا پشو چھوٹے پشو نو دبا کے رکھدا ہے وڈی مچھی چھوٹی مچھی نو کھا جاندی ہے وڈے کیڑے چھوٹے کیڑے نو کھا جاندے ہیں باز چھوٹیاں چھوٹیاں چڑیاں نو کھا جاندا ہے جنگل دے وڈے وڈے جانور چھوٹے جانوراں نو دبا کے رکھدے نے کیا منک بھی اسے ڈھنگ نال تے نہیں جی رہا کہ وڈے ملک چھوٹے ملک نو دبا کے رکھدے نے وڈیاں قوماں چھوٹیاں قوماں نو دبا کے رکھدیاں نے وڈا منک چھوٹے منک نو دبا کے رکھدا ہے سارے سنسار دے تے نگاہ مارو تے کھمے کرنی منک پشواں دی طرح جی رہا ہے منک منکاں دی طرح نہیں یہ گل وکھری ہے کہ جنگلاں دے وچ پشواں دا ڈر گھٹ گیا ہے شہراں دے وچ پشواں دا ڈر ودھ گیا ہے بہت ودھ گیا ہے ہن جنگلاں دے وچ ڈر نہیں ہے ہن شہراں دے وچ ڈر ہے تے جد منک ہی پشواں دی طرح زندگی بتیت کرے تو پھر قدرتی گل ہے ڈر تے شہراں دے وچ ہوے گا بندہ بندے تو بھے بھیت بندہ بندے تو ڈریا ہویا یہ جیون دا ایک طرز یہ ایک جیون دا جو ہے ڈنگ بن گیا تو میں عرض کراں مارگ دو نے ایک ایسا مارگ ہے کہ جبر نال منک ترقی کر سکتا ہے جھوٹ نال منک انتی کر سکتا ہے ظلم تے تشدد دے نال بھی بندہ اگے ودھ سکتا ہے پر ایک ایسا مارگ ہے بنا صبر تو گل نہیں بنے گی سنجم تو سیل سنجم دیا کھما اینا تو بنا اگے نہیں ودھ سکے گا یہ دو مارگ وکھ وکھ نے جھوٹ جگل دے چلدا ہے پرمارت دی دنیا چ نہیں چلے گا جھوٹ نال سنسار دے چ انتی ہو سکتی ہے پرمارت دی دنیا دے چ نہیں ہو سکتی بلکہ تے انج کہہ لو جو سنسار دے چ بہتی انتی کر گیا ہے بہتی انتی کر گیا ہے بنا جھوٹ تو نہیں ہو سکتی گربانی چ اس طرح دے سنکیت ملدے نے گربانی دے چ اس طرح دے اشارے ملدے نے تو مارگ اے دو نے اور دوہیں مارگ کسے دے سہیلے ہون ایسا جگت دے چ کوئی ورلا ہوندا ہے تے گرو گرنتھ صاحب دی بانی سانو دوہیں مارگ سہیلا کرن دا اپدیش دیندی ہے سندیش دیندی ہے کیونکہ اسی کچھ باہر ہاں کچھ اندر ہاں سڈیاں لوڑاں دی پورتی کچھ باہروں ہووے گی کچھ اندروں ہووے گی باہر دی دنیا نو لوک کہندے نے اندر دی دنیا نو پرلوک کہندے نے باہر دی دنیا نو دنیا کہندے نے اندر دی دنیا نو دین کہندے نے تے دنیا ہمیشہ ونڈی رہی ہے سنسار دے جیو منکھی تل دے ہمیشہ تقسیم رہے نے ونڈے رہے نے ایک اے کہندا ہے دنیا سوار نہیں ہے ਛੱਡ ਦੇਣ ਨੂੰ ਕਿਸਨੇ ਦੇਖਿਆ? ਇਸ ਲੋਕ ਨੂੰ ਸਵਾਰਨਾ ਹੈ, ਛੱਡ ਪਰਲੋਕ ਨੂੰ ਕੌਣ ਜਾਣਦਾ, ਕਿਸਨੇ ਵੇਖਿਆ? ਪੰਜਾਬੀ ਦਾ ਤਾਂ ਇੱਕ ਬੜਾ ਪ੍ਰਸਿੱਧ ਮੁਹਾਵਰਾ ਹੈ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਛੱਡੋ ਅਗਲੇ ਦੀ ਗੱਲ। ਪਰਲੋਕ ਸਰੀਰ ਤੋਂ ਪਰੇ ਦੀ ਦੁਨੀਆ, ਪਰਲੋਕ ਸੰਸਾਰ ਤੋਂ ਪਰੇ ਦੀ ਦੁਨੀਆ, ਪਰਲੋਕ ਮਨ ਬਾਣੀ ਬੁੱਧ ਤੋਂ ਪਰੇ ਦੀ ਦੁਨੀਆ, ਪਰਲੋਕ ਇੰਦਰੀਆਂ ਤੋਂ ਪਰੇ ਦੀ ਦੁਨੀਆ, ਪਰਲੋਕ ਦ੍ਰਿਸ਼ਮਾਨ ਜਗਤ ਤੋਂ ਪਰੇ ਦੀ ਦੁਨੀਆ, ਪਰਲੋਕ ਕਿਸਨੇ ਵੇਖਿਆ, ਕੌਣ ਜਾਣਦਾ? ਕਲਪਨਾ ਮਾਤਰ ਗੱਲ ਹੈ, ਤਖੀਅਲ ਮਾਤਰ ਗੱਲ ਹੈ। ਅੱਜ ਵੀ ਬਹੁਤ ਸਾਰੀ ਦੁਨੀਆ ਦੇ ਦਿਮਾਗ ਵਿੱਚ ਧਰਮ ਸਿਰਫ ਸ਼ਾਇਰਾਨਾ ਤਖੀਅਲ ਤੋਂ ਇਲਾਵਾ ਹੋਰ ਕੁਛ ਨਹੀਂ ਹੈ। ਇੰਨੀ ਮੈਰਜ ਕਰਦੇ ਹਾਂ, ਕਿਉਂਕਿ ਧਰਮ ਮੰਦਰਾਂ ਵਿੱਚ ਆਉਣਾ ਅਤੇ ਧਾਰਮਿਕ ਜ਼ਿੰਦਗੀ ਦੀ ਜਿਹੜੀ ਝਾਤ ਮਿਲਦੀ ਪਈ ਹੈ, ਝਲਕ ਮਿਲਦੀ ਪਈ ਹੈ, ਧਰਮ ਇੱਕ ਤਖੀਅਲ ਹੈ, ਇੱਕ ਕਲਪਨਾ ਮਾਤਰ ਹੈ, ਇੱਕ ਵਿਚਾਰ ਮਾਤਰ ਹੈ, ਹਕੀਕਤ ਨਹੀਂ ਹੈ ਕੁਛ। ਕਿਉਂਕਿ ਦੇਖਦੇ ਹਾਂ ਮਨੁੱਖ ਦੀ ਸਮਾਜਿਕ ਜ਼ਿੰਦਗੀ, ਆਰਥਿਕ ਜ਼ਿੰਦਗੀ, ਰਾਜਨੀਤਿਕ ਜ਼ਿੰਦਗੀ, ਉਹਦੇ 'ਚ ਜਿਤਨੀ ਦਿਲਚਸਪੀ ਹੈ ਧਾਰਮਿਕ ਜ਼ਿੰਦਗੀ 'ਚ ਨਹੀਂ ਹੈ। ਉਹਨਾਂ ਜ਼ਿੰਦਗੀਆਂ ਦਾ ਜਿਤਨਾ ਇਸਦੇ ਕੋਲ ਬੋਧ ਹੈ, ਧਾਰਮਿਕ ਤੌਰ 'ਤੇ ਬੋਧ ਨਹੀਂ ਹੈ। ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਧਰਮ ਅਜੇ ਕਲਪਨਾ ਮਾਤਰ ਹੈ, ਹਕੀਕਤ ਨਹੀਂ, ਸੱਚਾਈ ਨਹੀਂ। ਇਸ ਵਾਸਤੇ ਉਤਨਾ ਸ਼ੌਕ ਵੀ ਨਹੀਂ ਜਿਤਨਾ ਲੋਕ ਸਵਾਰਨ ਦਾ ਸ਼ੌਕ ਹੈ, ਇਤਨਾ ਪਰਲੋਕ ਸਵਾਰਨ ਦਾ ਨਹੀਂ। ਤਾਂ ਮੈਂ ਅਰਜ਼ ਕਰਾਂ, ਅਗਰ ਕਿਸੇ ਦਾ ਲੋਕ ਸਵਰ ਵੀ ਗਿਆ, ਲੋਕ ਸਵਰਦਾ ਹੈ ਧਨ ਨਾਲ, ਅਤੇ ਧਨ ਕਮਾਇਆ ਜਾਂਦਾ ਕਿਰਤ ਕਰਕੇ। ਕਿਰਤ ਝੂਠੀ ਵੀ ਹੋ ਸਕਦੀ ਹੈ, ਸੱਚੀ ਵੀ ਹੋ ਸਕਦੀ ਹੈ। ਕਿਰਤ ਦੇ 'ਚ ਜਬਰ ਵੀ ਹੋ ਸਕਦਾ, ਫਰੇਬ ਵੀ ਹੋ ਸਕਦਾ, ਕਿਰਤ ਦੇ 'ਚ ਮਕਾਰੀ ਵੀ ਹੋ ਸਕਦੀ ਹੈ, ਸੰਸਾਰ ਦੇ ਜ਼ੁਲਮ ਵੀ ਹੋ ਸਕਦਾ ਹੈ, ਉੱਨਤੀ ਹੋ ਸਕਦੀ ਹੈ, ਬਥੇਰਿਆਂ ਦੀ ਹੋਈ ਹੈ। ਬੜੇ ਬੜੇ ਜ਼ਾਲਮ ਸਿੰਘਾਸਣਾਂ 'ਤੇ ਜਾ ਬੈਠੇ ਨੇ, ਬੜੇ ਬੜੇ ਝੂਠੇ ਦੁਨੀਆਂ ਦੇ 'ਚ ਰਾਜ ਪਏ ਕਰਦੇ ਨੇ, ਬੜੇ ਬੜੇ ਮਕਾਰ ਬੰਦੇ ਲੋਕਾਂ ਦੇ ਸਿਰਾਂ 'ਤੇ ਬੈਠੇ ਨੇ। ਕਦੀ ਸੰਸਾਰ ਦਾ ਇਤਿਹਾਸ ਪੜ੍ਹ ਕੇ ਜਾਂ ਸੰਸਾਰ 'ਤੇ ਹੁਣ ਝਾਤ ਮਾਰ ਕੇ ਤਾਂ ਵੇਖਣਾ ਕਿ ਬੜੇ ਬੜੇ ਜ਼ਾਲਮ ਲੋਕਾਂ ਦੇ ਸਿਰਾਂ 'ਤੇ ਬੈਠੇ ਨੇ, ਬੜੇ ਬੜੇ ਝੂਠੇ ਉੱਨਤੀ ਕਰ ਗਏ ਨੇ, ਬੜੇ ਬੜੇ ਫਰੇਬੀ ਅਤੇ ਮਕਾਰ ਬੰਦੇ ਅੱਗੇ ਲੰਘ ਗਏ ਨੇ। ਤੋ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਝੂਠ ਦਾ ਸਿੱਕਾ ਸੰਸਾਰ ਵਿੱਚ ਚੱਲ ਸਕਦਾ, ਪਰਮਾਰਥ ਵਿੱਚ ਨਹੀਂ ਚੱਲ ਸਕਦਾ, ਕਥਾ ਹੀ ਨਹੀਂ ਚੱਲ ਸਕਦਾ। ਅਤੇ ਬੰਦੇ ਦੀ ਇੱਕ ਆਦਤ ਬਣ ਜਾਂਦੀ ਹੈ, ਜਿਹੜਾ ਸਿੱਕਾ ਇਸਦਾ ਜਗਤ ਦੇ ਚੱਲ ਜਾਂਦਾ, ਇਹ ਸੋਚਦਾ ਇਸੇ ਸਿੱਕੇ ਨਾਲ ਹੁਣ ਮੈਂ ਪਰਮਾਰਥ ਵਿੱਚ ਵੀ ਉੱਨਤੀ ਕਰਨੀ ਹੈ, ਹੋ ਨਹੀਂ ਸਕਦੀ। ਇਹ ਬੰਦੇ ਸਿੱਕੇ ਬਾਹਰ ਚੱਲ ਸਕਦੇ ਨੇ, ਅੰਦਰ ਦੀ ਦੁਨੀਆ ਵਿੱਚ ਨਹੀਂ। ਇਹ ਸਿਆਣਪ ਤੇਰੀ ਬਾਹਰ ਚੱਲ ਸਕਦੀ ਹੈ, ਅੰਦਰ ਦੀ ਦੁਨੀਆ ਵਿੱਚ ਨਹੀਂ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਚਤਰਾਈਆਂ ਸਿਆਣਪਾਂ ਆਵੇਂ ਕਿਤੇ ਨਾਕਾਮ। ਜਿਸ ਚਤਰਾਈ ਅਤੇ ਸਿਆਣਪ ਨਾਲ ਤੂੰ ਕਈਆਂ ਨੂੰ ਪਛਾੜਿਆ ਅਤੇ ਅੱਗੇ ਲੰਘਿਆ, ਜਿਸ ਚਤਰਾਈ ਅਤੇ ਸਿਆਣਪ ਨਾਲ ਤੂੰ ਕਈਆਂ ਨੂੰ ਦਬਾਇਆ ਅਤੇ ਪਛਾੜਿਆ, ਜਿਸ ਚਤਰਾਈ ਅਤੇ ਸਿਆਣਪ ਨਾਲ ਤੂੰ ਜਗਤ ਵਿੱਚ ਬੜੀ ਉੱਨਤੀ ਕਰ ਲਈ, ਯਕੀਨ ਜਾਣ ਇੱਕ ਸਿਆਣਪ ਵੀ ਪਰਮਾਰਥ ਦੀ ਦੁਨੀਆ ਵਿੱਚ ਕੰਮ ਨਹੀਂ ਆਵੇਗੀ, ਇੱਕ ਵੀ ਨਹੀਂ। ਇਹ ਰਸਤੇ ਵੱਖ ਵੱਖ ਨੇ, ਇਹ ਮਾਰਗ ਵੱਖ ਵੱਖ ਨੇ। ਤੋ ਅਕਸਰ ਹਮੇਸ਼ਾ ਦੋ ਹਿੱਸਿਆਂ 'ਚ ਜਗਤ ਤਕਸੀਮ ਰਿਹਾ, ਇੱਕ ਦਾ ਖਿਆਲ ਲੋਕ ਸਵਾਰਨਾ ਛੱਡੋ, ਪਰ ਲੋਕ ਕੀ ਹੁੰਦਾ, ਕੁਛ ਵੀ ਨਹੀਂ, ਅਤੇ ਦੂਜਾ ਧੜਾ ਭਾਵੇਂ ਥੋੜ੍ਹੀ ਤਾਦਾਦ 'ਚ ਰਿਹਾ ਪਰ ਰਿਹਾ, ਪਰ ਲੋਕ ਸਵਾਰਨਾ ਲੋਕ ਦੀ ਗੱਲ ਛੱਡੋ, ਲੋਕ ਕੀ ਹੁੰਦਾ, ਕੁਛ ਵੀ ਨਹੀਂ, ਪਰ ਲੋਕ ਸਵਾਰਨਾ। ਦੀਨ ਸਵਾਰਨਾ ਛੱਡੋ ਦੁਨੀਆ ਨੂੰ, ਆਤਮਾ ਸਵਾਰਨੀ ਹੈ ਛੱਡੋ ਸਰੀਰ ਨੂੰ, ਧਰਮ ਸਵਾਰਨਾ ਛੱਡੋ ਜਗਤ ਨੂੰ। ਇਹ ਦੋ ਧੜੇ ਹਮੇਸ਼ਾ ਸੰਸਾਰ ਵਿੱਚ ਰਹੇ ਨੇ, ਆਦ ਕਾਲ ਤੋਂ ਰਹੇ ਨੇ। ਇੱਕ ਕਹਿੰਦਾ ਰਿਹਾ ਕਿ ਮੈਂ ਲੋਕ ਸਵਾਰਨਾ, ਪਰਲੋਕ ਦੀ ਕੋਈ ਫਿਕਰ ਨਹੀਂ। ਇੱਕ ਕਹਿੰਦਾ ਰਿਹਾ ਕਿ ਮੈਂ ਪਰਲੋਕ ਸਵਾਰਨਾ, ਲੋਕ ਨਾਲ ਨਾਤਾ ਤੋੜਿਆ, ਲੋਕ ਨਾਲ ਸੰਬੰਧ ਤੋੜਿਆ। ਗੁਰਮਤ ਨੇ ਜਿਹੜਾ ਚਾਨਣਾ ਜਗਤ ਦੇ ਸਾਹਮਣੇ ਰੱਖਿਆ ਉਹ ਇਹ ਕਿ ਲੋਕ ਦੀ ਖਾਤਰ ਤੂੰ ਪਰਲੋਕ ਤਿਆਗਣਾ ਅਤੇ ਪਰਲੋਕ ਦੀ ਖਾਤਰ ਤੂੰ ਲੋਕ ਨੂੰ ਛੱਡਣਾ। ਇਹ ਮਾਰਗ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਨਿਰਾਲਾ ਮਾਰਗ, ਬੜਾ ਕੀਮਤੀ ਮਾਰਗ। ਇਹ ਗੱਲ ਵੱਖਰੀ ਹੈ ਕਿ ਪੂਰਨ ਤੌਰ 'ਤੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਮਝਿਆ ਨਹੀਂ ਗਿਆ, ਔਰ ਸਮਝਿਆ ਨਹੀਂ ਗਿਆ ਉਹਦੇ ਕੁਝ ਕਾਰਨ ਵੀ ਨੇ ਕਿ ਅੱਜ ਤੱਕ ਧਾਰਮਿਕ ਦੁਨੀਆਂ ਵਿੱਚ ਇਹ ਨਾਰਾ ਲੱਗਿਆ ਰਿਹਾ ਜ਼ੋਰ ਦੇ ਨਾਲ ਕਿ ਪਰਲੋਕ ਦੀ ਖਾਤਰ ਲੋਕ ਤਿਆਗਣਾ ਹੈ ਤੇ ਦੂਜਾ ਨਾਰਾ ਇਹ ਸੀ ਲੋਕ ਦੀ ਖਾਤਰ ਪਰਲੋਕ ਛੱਡਣਾ ਹੈ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ ਪਦਾਰਥਵਾਦੀਆਂ ਦਾ ਅੱਜ ਬਹੁਤ ਵੱਡਾ ਜ਼ੋਰ ਹੈ ਤੇ ਬਹੁਤ ਵੱਡੀ ਗਿਣਤੀ ਹੋ ਗਈ ਹੈ। ਇਸ ਤਰ੍ਹਾਂ ਦਾ ਸੰਗਠਨ ਨਾਸਤਿਕ ਲੋਕਾਂ ਦਾ ਕਦੀ ਨਹੀਂ ਸੀ ਜਿਤਨਾ ਵੱਡਾ ਸੰਗਠਨ ਅੱਜ ਹੋ ਗਿਆ। ਰਸ਼ੀਆ, ਚਾਈਨਾ, ਚੈਕੋਸਲਾਵਾਕੀਆ, ਬਲਗਾਰੀਆ, ਪੋਲੈਂਡ, ਹੰਗਰੀ, ਜਰਮਨੀ ਸਭ ਨਾਸਤਿਕ ਦੇਸ਼ ਜੋ ਕਹਿੰਦੇ ਨੇ ਪਦਾਰਥ ਚਾਹੀਦਾ ਹੈ ਪਰਮਾਤਮਾ ਨਹੀਂ ਚਾਹੀਦਾ, ਧਨ ਚਾਹੀਦਾ ਹੈ ਧਰਮ ਨਹੀਂ ਚਾਹੀਦਾ, ਭੋਜਨ ਚਾਹੀਦਾ ਹੈ ਭਜਨ ਕੀ ਹੁੰਦਾ, ਕੁਛ ਵੀ ਨਹੀਂ, ਐਵੇਂ ਵਕਤ ਜ਼ਾਇਆ ਕਰਨਾ। ਪਦਾਰਥਵਾਦੀਆਂ ਦੀ ਖੁੱਲ੍ਹੇ ਆਮ ਬਾ ਐਲਾਨ ਅੱਜ ਜੋ ਹੈ ਗਿਣਤੀ ਬਹੁਤ ਜ਼ਿਆਦਾ ਹੈ। ਇਤਨੀ ਗਿਣਤੀ ਜ਼ਮੀਨ ਦੇ ਉੱਤੇ ਪਹਿਲੇ ਕਦੀ ਨਹੀਂ ਹੋਈ ਜਿੰਨੀ ਹੁਣ ਹੋਈ ਹੈ। ਔਰ ਜਿਹੜੇ ਆਸਤਿਕ ਹਨ, ਇਹ ਪੂਰਨ ਆਸਤਿਕ ਕੋਈ ਨਹੀਂ, ਇੰਝ ਕਹਿ ਲਓ ਕਿ ਸਾਰਾ ਸੰਸਾਰ ਕਿਸੇ ਹੱਦ ਤੱਕ ਨਾਸਤਿਕਤਾ ਦਾ ਹੈ, ਥੋੜ੍ਹੇ ਜਿਹੇ ਆਸਤਿਕ। ਆਸਤਿਕ ਜਿਹਦੀ ਆਸਥਾ ਹੈ, ਸ਼ਰਧਾ ਹੈ, ਭਰੋਸਾ ਹੈ, ਨਾਸਤਿਕ ਜਿਹਦੀ ਕੋਈ ਆਸਥਾ ਨਹੀਂ ਹੈ, ਨਾਸਤਿਕ ਦੇ ਅਖਰੀ ਅਰਥ, ਜਿਹਦੀ ਕੋਈ ਆਸਥਾ ਨਹੀਂ ਹੈ, ਜਿਹਦਾ ਕੋਈ ਭਰੋਸਾ ਨਹੀਂ ਹੈ, ਜਿਹਦਾ ਕੋਈ ਵਿਸ਼ਵਾਸ ਨਹੀਂ ਹੈ। ਤੇ ਇਤਨੀ ਅਰਜ਼ ਮੈਂ ਕਰਦੇ ਹਾਂ, ਧਰਮ ਮੰਦਰਾਂ ਵਿੱਚ ਆਉਣ ਵਾਲਿਆਂ ਦਾ ਵੀ ਕੋਈ ਵਿਸ਼ਵਾਸ ਨਹੀਂ ਹੈ। ਮਹਾਰਾਜ ਤੇ ਕਹਿੰਦੇ ਨੇ ਜਾਂ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ। ਅਗਰ ਵਿਸ਼ਵਾਸ ਆ ਗਿਆ ਹੈ, ਵਿਸ਼ਵਾਸ ਆ ਗਿਆ ਬਈ ਹੈ ਪਰਲੋਕ ਹੈ ਪਰਮਾਤਮਾ ਹੈ, ਕਿ ਜਿਸ ਢੰਗ ਨਾਲ ਜੀ ਰਿਹਾ ਇਹ ਜੀਵਣਾ ਕਤਈ ਨਹੀਂ ਹੋਵੇਗਾ। ਇਹ ਜੀਵਣਾ ਮਨੁੱਖ ਦਾ ਦੱਸਦਾ ਪਿਆ ਕਿ ਲੋਕ ਹੈ ਪਰਲੋਕ ਨਹੀਂ ਹੈ, ਪਦਾਰਥ ਹੈ ਪਰਮਾਤਮਾ ਨਹੀਂ ਹੈ, ਧਨ ਹੈ ਧਰਮ ਨਹੀਂ ਹੈ। ਇਹ ਜੀਵਣਾ ਦੱਸਦਾ ਪਿਆ ਬੰਦੇ ਦਾ ਕਾਰਨ ਕਿ ਮਨ ਪੂਰਨ ਤੌਰ ਤੇ ਅਜੇ ਮੰਨ ਨਹੀਂ ਸਕਿਆ, ਤੇ ਮੰਨਣਾ ਤੇ ਮੰਨਣਾ ਹੀ ਹੈ ਨਾ। ਤੇ ਜੋ ਮੰਨ ਲਵੇ ਸਾਹਿਬ ਤੇ ਕਹਿੰਦੇ ਉਹਦੀ ਤੇ ਮਹਿਮਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ। ਸੰਸਾਰ ਤੇ ਸ਼ੱਕ ਨਹੀਂ ਹੈ, ਸੰਦੇਹ ਕਿਸ ਤੇ ਹੈ? ਨਿਰੰਕਾਰ ਤੇ। ਸ਼ੱਕ ਦਾ ਜਨਮ ਪਤਾ ਕਿਉਂ ਆਉਂਦਾ ਹੈ? ਜਿਸ ਦੇ ਸੰਬੰਧ ਵਿੱਚ ਕੋਈ ਪ੍ਰਤੱਖ ਪ੍ਰਮਾਣ ਨਾ ਮਿਲੇ ਸ਼ੱਕ ਪੈਦਾ ਹੋ ਜਾਂਦਾ ਹੈ। ਤੇ ਅੱਜ ਤੱਕ ਵੱਡੇ ਤੋਂ ਵੱਡਾ ਅਧਿਆਤਮੀ ਵੀ ਪਰਮਾਤਮਾ ਦੇ ਸੰਬੰਧ ਵਿੱਚ ਕੋਈ ਪ੍ਰਤੱਖ ਪ੍ਰਮਾਣ ਨਹੀਂ ਦੇ ਸਕਿਆ। ਸ਼ੱਕ ਬਣਿਆ ਰਹਿੰਦਾ ਹੈ, ਸੰਦੇਹ ਬਣਿਆ ਰਹਿੰਦਾ ਹੈ, ਸੰਸਾ ਬਣਿਆ ਰਹਿੰਦਾ ਹੈ, ਦੁਬਧਾ ਬਣੀ ਰਹਿੰਦੀ ਹੈ। ਸੰਸੇ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮੈਂ ਮੰਨਦਾ ਮੈਂ ਨਹੀਂ ਵੀ ਮੰਨਦਾ, ਮੈਂ ਇੱਥੇ ਤੱਕ ਮੰਨਦਾ ਗੁਰੂ, ਚਲੋ ਤੈਨੂੰ ਮੱਥਾ ਟੇਕ ਲੈਂਦਾ, ਥੋੜ੍ਹਾ ਜਿਹਾ ਤੇਰੇ ਕੋਲ ਬੈਠ ਜਾਂਦਾ, ਪਰ ਮੈਂ ਤੇਰੀ ਗੱਲ ਨਹੀਂ ਮੰਨਣੀ, ਇੰਨਾ ਹੀ ਮੰਨਦਾ ਕਿ ਆ ਜਾਂਦਾ ਤੇਰੇ ਕੋਲ, ਮੈਂ ਇੰਨਾ ਨਹੀਂ ਮੰਨਦਾ ਕਿ ਜੋ ਕੁਛ ਤੂੰ ਕਹਿ ਰਿਹਾ ਹੈ ਮੈਂ ਇਹ ਵੀ ਮੰਨ ਲਵਾਂ, ਇਹ ਨਹੀਂ ਮੰਨਣਾ ਮੈਂ, ਇਹ ਕਬੂਲ ਨਹੀਂ ਹੈ, ਇਹ ਪ੍ਰਵਾਨ ਨਹੀਂ ਹੈ, ਇਹ ਮੈਂ ਨਹੀਂ ਧਾਰਨ ਕਰ ਸਕਦਾ। ਇਹ ਇਨਕਾਰੀ ਜਜ਼ਬੇ ਮਨੁੱਖ ਦੇ ਅੰਦਰ ਕਿਉਂ ਨੇ? ਦੁਬਧਾ ਦੇ ਚ ਹੈ, ਪਤਾ ਨਹੀਂ ਹੈ ਵੀ ਸਹੀ ਕਿ ਨਹੀਂ, ਦੁਬਧਾ ਹੈ। ਔਰ ਦੁਬਧਾ ਦਾ ਜਨਮ ਵਾਸਤਵਿਕ ਉੱਥੇ ਹੀ ਆਉਂਦਾ ਹੈ ਜਿੱਥੇ ਅੰਦਰ ਇਹ ਧਾਰਨਾ ਬਣੀ ਹੋਵੇ ਕਿ ਸ਼ਾਇਦ ਇਹ ਕਲਪਨਾ ਮਾਤਰ ਹੈ। ਅਕਸਰ ਬੰਦਾ ਕਹਿ ਦਿੰਦਾ ਹੈ, ਪੜ੍ਹਿਆ ਤੇ ਹੈ ਮਨ ਨਹੀਂ ਮੰਨਦਾ, ਸੁਣਿਆ ਤੇ ਹੈ ਮਨ ਨਹੀਂ ਮੰਨਦਾ। ਭਗਤ ਕਬੀਰ ਨੂੰ ਪੁੱਛਿਆ ਗਿਆ, ਤੁਸੀਂ ਰੱਬ ਨੂੰ ਕਿਵੇਂ ਜਾਣਿਆ? ਸਿਰਫ ਦੋ ਪੰਕਤੀਆਂ 'ਚ ਇਸਦਾ ਜਵਾਬ ਦਿੱਤਾ ਹੈ ਕਬੀਰ ਨੇ, ਇਤਨੇ ਵੱਡੇ ਸਵਾਲ ਦਾ, ਵੀ ਤੁਸੀਂ ਰੱਬ ਨੂੰ ਕਿਵੇਂ ਜਾਣਿਆ, ਪਰਮਾਤਮਾ ਨੂੰ ਕਿਵੇਂ ਜਾਣਿਆ? ਕਬੀਰ ਕਹਿੰਦੇ ਨੇ, ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਮਨ ਮੰਨ ਗਿਆ ਸੀ, ਜਾਣ ਲਿਆ, ਗੱਲ ਖਤਮ, ਇੰਨੀ ਗੱਲ, ਮਨ ਮੰਨ ਗਿਆ। ਤੇ ਜੈਸੇ ਮਨ ਮੰਨ ਗਿਆ ਅਸੀਂ ਜਾਣ ਲਿਆ। ਮੈਂ ਇਤਨੀ ਅਰਜ਼ ਕਰਦੇ ਹਾਂ, ਇਸ ਚੱਕਰ 'ਚ ਨਾ ਪੈਣਾ ਕਿ ਸਾਡਾ ਮਨ ਮੰਨਦਾ ਹੈ ਤਦੀ ਤੇ ਗੁਰਦੁਆਰੇ ਆਏ ਹਾਂ, ਮਨ ਮੰਨਦਾ ਹੈ ਬਹੁਤ ਥੋੜ੍ਹਾ, ਬਹੁਤ ਥੋੜ੍ਹਾ। ਇਹ ਮਨ ਜਿਹੜਾ ਸਾਨੂੰ ਪਰਿਪੂਰਨ ਪਰਮਾਤਮਾ ਨੇ ਦਿੱਤਾ ਹੈ, ਇਹ ਬਹੁਤ ਵੱਡਾ ਬੀਜ ਹੈ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤਾ ਹੈ, ਪਰ ਇਹ ਬੀਜ ਦੁਫਾੜ ਹੈ, ਦੋ ਟੁਕੜਿਆਂ 'ਚ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਮੈਨੂੰ ਚੇਤੇ ਆ ਗਿਆ, ताकि गल थोड़ी जी स्पष्ट हो जाए, क्योंकि मन नू गुरु गोबिंद सिंह जी महाराज ने गुरु भी कहा, मनुआ गुर मुर मन सा माई जिन मोको शुभ किरिया पढ़ाई, ये मन मेरा गुरु है गुरु गोबिंद सिंह जी महाराज। कारण मन मने ते रब है, मन ना मने ते कोई रब नहीं। मन मने परमात्मा है, मन ना मने कोई परमात्मा नहीं। बहुती दुनिया का मन नहीं मनता। संसार विच बहुत कुछ है, जो कुछ साढ़े मन का हिस्सा है उही कुछ है, बाकी नहीं है। तो मन ने पुत्र नू पुत्र करके मन लिया, मित्र नू मित्र करके मन लिया, मन ने मां नू मां करके मन लिया, प्यो नू प्यो करके मन लिया, मन ने पत्नी नू पत्नी करके मन लिया, पति नू पति करके मन लिया। मन गुरु नू गुरु करके नहीं मनता, मन परमात्मा नू परमात्मा करके नहीं मनता। इस वास्ते परमात्मा गुरु मनुखी मन का हिस्सा नहीं है, बाकी सब है ना, गुरु हिस्सा नहीं है, उहदे नाल कोई बहुत गूढ़ा संबंध नहीं है। ते जे मन का हिस्सा है गुरु तो रंचक मात्र, बहुत थोड़ा, उही थोड़ा हिस्सा सानू नितनेम करन ते मजबूर कर देंदा है, उही थोड़ा हिस्सा कदी कदाई गुरुद्वारे आण ते मजबूर कर दिता है। मन पूर्ण तौर ते नहीं मनदा। गुरु नानक देव जी महाराज मन नू बीज कहिंदे ने, ऐसा बीज जिहदे चों परमात्मा ने जन्म लैणा है। मन तों जोत सरूप है अपना मूल पछाण, क्योंकि मन मद दे छे, एक पासे शरीर है एक पासे आत्मा है, मन ते मद दे छे, तो जिस पासे मन झुक गया असी उही कुछ हो जावांगे। मन शरीर दी तरफ झुक गया असी शरीरवादी पदार्थवादी संसारवादी, मन परमात्मा दी तरफ झुक गया आत्मा दी तरफ झुक गया असी अध्यात्मवादी भगत संत। ते मन डोलदा है कदी शरीर दी तरफ कदी परमात्मा दी तरफ, कदी शरीर दी तरफ कदी परमात्मा दी तरफ, इहनूं कहिंदे ने डुबदा। कदी सचियार बन जांदे आ कुड़ियार बन जांदे आ, रहम दिल बन जांदे आ कठोर बन जांदे आ, दानी बन जांदे आ गुस्ताखी माफ, फिर बेईमानी चल पैंदी है झूठ चल पैंदा है। जगत दा कोई ऐसा दान नहीं जो बेईमानी नाल जुड़िया होया ना होवे, कोई ऐसी दया नहीं जो कठोरता नाल जुड़ी हुई ना होवे, मनुख का कोई ऐसा सच नहीं जो विपरीत विच झूठ ते ना खड़ा होवे। दुबदा दोवे पासे, झूठ भी चाहिदा है सच भी चाहिदा है, दया भी चाहिदी है कठोरता भी चाहिदी है, ये दुबदा है। ते दुबदा दे ते बंदा किधरे भी नहीं पहुंच सकता, इन दुबदा घर बहुते गल है। दुबदा दे ते बंदा मिट जाता है। साहिब कहिंदे ने ਇਹ ਜਿਹੜਾ ਮਨ ਹੈ ਇਹਦਾ ਇੱਕ ਹੋਣਾ ਬੜਾ ਲਾਜ਼ਮੀ। ਬੜੀ ਕੀਮਤੀ ਪੰਕਤੀ ਆਸਾ ਦੀਵਾਰ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ। ਬੀਜ ਨੂੰ ਦਲ ਦਿਓ ਦਾਲ ਬਣ ਗਿਆ, ਹੋਰ ਜ਼ਿਆਦਾ ਦਲ ਦਿਓ ਦਲੀਆ ਹੋ ਗਿਆ, ਬਿਲਕੁਲ ਦਲ ਛੱਡੋ ਆਟਾ ਹੋ ਗਿਆ। ਹੁਣ ਆਟੇ ਨੂੰ ਕੋਈ ਜ਼ਮੀਨ ਵਿੱਚ ਬੋਵੇ ਹਲ ਚਲਾ ਕੇ ਉੱਗੇਗਾ ਨਹੀਂ ਉੱਗਣਾ, ਦਲੀਆ ਕੋਈ ਬੋਵੇ ਉੱਗੇਗਾ ਕਤਈ ਨਹੀਂ ਜੰਮਣਾ। ਤੇ ਦਲੀਏ ਤੇ ਆਟੇ ਦੀ ਤੇ ਗੱਲ ਛੱਡੋ, ਦਾਲ ਵੀ ਨਹੀਂ ਉੱਗ ਸਕਦੀ। ਬੀਜ ਨੂੰ ਦੁਫਾੜ ਕਰ ਦਿਓ ਬੀਜ ਦਾਲ ਹੋ ਗਿਆ। ਤੇ ਮਹਾਰਾਜ ਕਹਿੰਦੇ ਨੇ ਅਬ ਕਿਉਂ ਉਗਵੇ ਦਾਲ, ਬੰਦੇ ਕੋਲ ਸਾਬਤ ਬੀਜ ਨਹੀਂ ਹੈ ਦਾਲ ਹੈ, ਤੇ ਕਈਆਂ ਕੋਲ ਦਾਲ ਨਹੀਂ ਹੈ ਦਲੀਆ, ਤੇ ਕਈਆਂ ਕੋਲ ਦਲੀਆ ਵੀ ਨਹੀਂ ਬਿਲਕੁਲ ਆਟਾ ਹੈ। ਮਨ ਦਾ ਇੱਕ ਨਿੱਕਾ ਜਿਹਾ ਹਿੱਸਾ ਇੱਥੇ ਗੁਰਦੁਆਰੇ ਹੋਵੇਗਾ, ਬਾਕੀ ਆਟਾ ਤੇ ਥਾਂ ਥਾਂ ਤੇ ਵਿਖਰਿਆ ਪਿਆ ਹੈ। ਦਲੀਆ ਦਾਲ, ਮਨ ਸਾਬਤ ਕਿੱਥੇ? ਇੱਥੇ ਨਿਤਨੇਮ ਕਰਨ ਲੱਗਿਆਂ ਮਨ ਸਾਬਤ ਹੈ ਕਤਈ ਨਹੀਂ, ਵਾਹਿਗੁਰੂ ਵਾਹਿਗੁਰੂ ਜਪਣ ਲੱਗਿਆਂ ਮਨ ਸਾਬਤ ਹੈ ਕਤਈ ਨਹੀਂ, ਗੁਰਦੁਆਰੇ ਬੈਠੇ ਹਾਂ ਪੂਰੇ ਮਨ ਕਰਕੇ ਬੈਠੇ ਹਾਂ ਕਤਈ ਨਹੀਂ। ਤੇ ਭਗਤ ਕਬੀਰ ਕਹਿੰਦੇ ਨੇ ਜਾਂ ਕੋ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਹੈ, ਜਿਹਦਾ ਬੀਜ ਹੀ ਸਾਬਤ ਕੋਈ ਨਹੀਂ ਉਹਨੂੰ ਰੱਬ ਕਿੱਥੇ, ਜਿਹਦੇ ਕੋਲ ਮਨ ਹੀ ਸਾਬਤ ਨਹੀਂ ਹੈ ਉਹਦੇ ਕੋਲ ਪਰਮਾਤਮਾ ਕਿੱਥੇ, ਈਸ਼ਵਰ ਕਿੱਥੇ? ਧਾਰਮਿਕ ਕੰਮ ਬੰਦਾ ਪੂਰੇ ਮਨ ਨਾਲ ਨਹੀਂ ਕਰਦਾ, ਸੰਸਾਰ ਦੇ ਕੰਮ ਕਈ ਦਫ਼ਾ ਪੂਰੇ ਮਨ ਨਾਲ ਕਰਦਾ ਹੈ, ਇਸ ਵਾਸਤੇ ਸੰਸਾਰ ਵਿੱਚ ਉੱਨਤੀ ਹੋ ਜਾਂਦੀ ਹੈ, ਧਾਰਮਿਕ ਦੁਨੀਆਂ ਵਿੱਚ ਨਹੀਂ ਆਉਂਦੀ। ਮਨ ਦੁਫਾੜ ਹੋ ਜਾਂਦਾ ਹੈ, ਮਨ ਦਾਲ ਹੋ ਜਾਂਦਾ ਹੈ, ਅਤੇ ਹੁਣ ਦਾਲ ਨੂੰ ਬੀਜੋ ਤਾਂ ਕੁਛ ਵੀ ਨਹੀਂ ਪੈਦਾ ਹੁੰਦੀ, ਮਨ ਹਰ ਵਕਤ ਦੁਬਦਾ 'ਚ ਰਹਿੰਦਾ। ਦਾਲ ਅਬ ਕਿਉਂ ਉਗਵੇ ਦਾਲ, ਹੁਣ ਦਾਲ ਕਿਵੇਂ ਪੈਦਾ ਹੋਵੇ? ਜਪ ਜੀ ਇੱਕ ਬੰਦਾ ਜਪ ਰਿਹਾ ਤੇ ਕਈ ਦਫ਼ਾ ਤੇ ਉਦੋਂ ਹੀ ਪਤਾ ਚੱਲਦਾ ਕਿ ਮੈਂ ਜਪ ਜੀ ਪੜ੍ਹੀ ਹੈ ਜਦੋਂ ਭੋਗ ਪੈਣ ਤੇ ਆਂਦਾ ਲੈ ਕਹਿੰਦਾ ਲੈ ਲੰਘ ਗਈ ਜਬ ਜੇ। ਮਨ ਤੇ ਦਲੀਆ ਸੀ ਇਸਦਾ ਉੱਥੇ, ਇੱਕ ਥੋੜੀ ਸੀ। ਮਹਾਰਾਜ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗੋਵੇ, ਹੁਣ ਬੀਜ ਇੱਕ ਹੋਵੇ ਤੇ ਉੱਗੇ। ਵਾਹਿਗੁਰੂ ਵਾਹਿਗੁਰੂ ਜਦ ਤੂੰ ਜਪ ਰਿਹਾ ਤੂੰ ਸਿਰਫ ਵਾਹਿਗੁਰੂ ਹੀ ਤੂੰ ਜਪੇ, ਹੋਰ ਕੁਛ ਨਹੀਂ, ਹੋਰ ਕੋਈ ਫੁਰਨਾ ਨਹੀਂ। ਬਾਣੀ ਤੂੰ ਜਪ ਰਿਹਾ ਤੂੰ ਸਿਰਫ ਬਾਣੀ ਹੀ ਜਪੇ, ਹੋਰ ਕੁਛ ਨਹੀਂ। ਭੁੱਖੇਵਾ ਕਰਨੀ ਬਾਣੀ ਜਪਦਿਆਂ ਜਪਦਿਆਂ ਬੰਦਾ ਕੁਝ ਹੋਰ ਵੀ ਕਰ ਰਿਹਾ। ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਮਨ ਵਿੱਚ ਹੋਰ ਹਜ਼ਾਰਾਂ ਤਰ੍ਹਾਂ ਦੇ ਫੁਰਨੇ ਨੇ। ਸਤਿਗੁਰ ਨੇ ਇਹ ਦਾਲ ਸ਼ਬਦ ਵਰਤੇ ਹੈ, ਮੈਂ ਸਮਝਦਾ ਆਮ ਮਨੁੱਖਾਂ ਵਾਸਤੇ, ਵਰਨਾ ਬਹੁਤੀ ਦੁਨੀਆਂ ਤੇ ਉਹ ਹੈ ਦਾਲ ਨਹੀਂ ਦਲੀਆ। ਮਨ ਤੇ ਬਿਲਕੁਲ ਦਲੀਆ, ਇੱਕ ਨਿੱਕਾ ਜਿਹਾ ਵੀ ਜ਼ਰਰਾ ਗੁਰਦੁਆਰੇ 'ਚ ਬੈਠੇ ਕੀਰਤਨ ਦੇ 'ਚ ਕਥਾ ਦੇ 'ਚ ਜਾਂ ਜਪ ਦੇ 'ਚ ਬਾਣੀ ਦੇ ਪਾਠ ਦੇ 'ਚ ਬਹੁਤ ਔਖੀ ਗੱਲ ਹੈ। ਬਿਲਕੁਲ ਆਟਾ ਹੋਇਆ ਪਿਆ ਮਨ, ਤੇ ਮਨ ਜੀਵਦਾ ਹੈ ਅਨੇਕਤਾ ਦੇ 'ਚ। ਇਹਦੇ ਜਿਤਨੇ ਟੁਕੜੇ ਕਰੋ ਨਾ ਮਨ ਉਤਨਾ ਹੀ ਬਲਵਾਨ ਹੋ ਜਾਂਦਾ। ਸਰੀਰ ਦੇ ਟੁਕੜੇ ਕਰੋ ਸਰੀਰ ਦੀ ਮੌਤ ਹੋ ਜਾਂਦੀ ਹੈ, ਮਨ ਦੇ ਜਿਤਨੇ ਟੁਕੜੇ ਕਰੋ ਮਨ ਦੀ ਤਾਕਤ ਵੱਧਦੀ ਹੈ। ਤੇ ਮਨ ਨੂੰ ਜੋੜਨਾ ਸ਼ੁਰੂ ਕਰੋ ਮਨ ਕਮਜ਼ੋਰ ਹੁੰਦਾ ਜਾਂਦਾ। ਮਨ ਇੱਕ ਹੋ ਗਿਆ ਮਨ ਮਿਟ ਗਿਆ, ਜੋਤ ਸਰੂਪ ਹੋ ਗਿਆ। ਬੀਜ ਮਿਟਦਾ ਤੇ ਫਲ ਬਣ ਜਾਂਦਾ, ਮਨ ਮਿਟਦਾ ਤੇ ਪਰਮਾਤਮਾ ਬਣ ਜਾਂਦਾ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜੇ ਇੱਕ ਹੋਏ ਤਾਂ ਉਗੋਏ, ਰੁੱਤੀ ਹੂੰ ਰੁੱਤ ਹੋਏ। ਮਨ ਇੱਕ ਹੋਵੇ ਤੇ ਫਿਰ ਜਿੱਥੇ ਬੀਜ ਇੱਕ ਹੋਵੇ ਉੱਥੇ ਬੀਜਣ ਦੀ ਰੁੱਤ ਵੀ ਹੋਵੇ, ਕਿਉਂਕਿ ਰੁੱਤ ਨਾ ਹੋਵੇ ਤਾਂ ਵੀ ਗੱਲ ਨਹੀਂ ਬਣਦੀ। ਮੈਂ ਬੁਨਿਆਦੀ ਅਰਜ਼ ਕਰ ਰਿਹਾ ਤਾਂ ਕਿ ਕੱਲ੍ਹ ਤੋਂ ਤੁਸੀਂ ਕੁਝ ਬੀਜਣਾ ਆਰੰਭ ਕਰੋ। ਤੇ ਬੀਜਣਾ ਕੀ ਹੈ? ਆਪਣਾ ਮਨ। ਤੇ ਕਿੱਥੇ ਬੀਜਣਾ ਹੈ? ਸ਼ਬਦ ਦੀ ਧਰਤੀ ਦੇ। ਧਰਤੀ ਸ਼ਬਦ ਹੈ, ਧਰਤੀ ਸੁੰਦਰ ਮੌਜੂਦ ਹੈ, ਸਾਡੇ ਕੋਲ ਬੀਜ ਕਿਸੇ ਕੰਮ ਦਾ ਨਹੀਂ। ਅਕਸਰ ਐਸਾ ਦੇਖਿਆ ਗਿਆ ਬਾਹਰ ਕਿਸਾਨ ਲੋਕ ਉਹਨਾਂ ਵਿਚਾਰਿਆਂ ਕੋਲ ਕਈ ਦਫ਼ਾ ਬੀਜ ਚੰਗਾ ਹੁੰਦਾ, ਧਰਤੀ ਚੰਗੀ ਨਹੀਂ ਹੁੰਦੀ। ਧਰਤੀ ਸ਼ਬਦ ਹੈ, ਗੁਰੂ ਦਾ ਸ਼ਬਦ। ਧਰਤੀ ਗੁਰਮੰਤਰ ਹੈ, ਬਹੁਤ ਸੋਹਣੀ, ਸਵਰੀ ਹੋਈ, ਸ਼ਿੰਗਾਰੀ ਹੋਈ, ਮਹਾਨ ਧਰਤੀ। ਬੀਜ ਕਿਸੇ ਕੰਮ ਦਾ ਨਹੀਂ, ਬੀਜ ਸਾਬਤ ਨਹੀਂ, ਦਲੀ ਹੈ ਸਾਡੇ ਕੋਲ, ਦਾਲ ਹੈ। ਧਰਤੀ ਦਾ ਕਸੂਰ ਨਹੀਂ, ਸ਼ਬਦ ਦਾ ਕਸੂਰ ਨਹੀਂ ਹੈ, ਕਸੂਰ ਸਾਡਾ ਆਪਣਾ। ਮੁਝ ਔਗੁਣ ਸੈ ਨਾਹੀ ਦੋਸ਼, ਪਰਮਾਤਮਾ ਦਾ ਦੋਸ਼ ਨਹੀਂ, ਮੇਰਾ ਹੀ ਦੋਸ਼, ਕਿਉਂਕਿ ਮੇਰੇ ਕੋਲ ਬੀਜ ਸਾਬਤ ਨਹੀਂ ਹੈ। ਮੇਰੇ ਕੋਲ ਬੀਜ ਜਿਹੜਾ ਹੈ ਇਹ ਪੂਰਨ ਨਹੀਂ, ਮੁਕੰਮਲ ਨਹੀਂ। ਤੋ ਸਾਹਿਬ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਹੂੰ ਰੁੱਤ ਹੋਏ। ਇੱਕ ਤੇ ਬੀਜ ਸਾਬਤ ਹੋਵੇ। ਮੈਂ ਫਿਰ ਅਰਜ਼ ਕਰਾਂ, ਭਗਤ ਕਬੀਰ ਨੇ ਦਾਅਵੇ ਨਾਲ ਕਹਿ ਦਿੱਤਾ, ਜਾਂ ਕੋ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਹੈ, ਉਹਨੂੰ ਕਿੱਥੇ ਰੱਬ, ਜਿਹਦੇ ਕੋਲ ਬੀਜ ਹੀ ਸਾਬਤ ਕੋਈ ਨਹੀਂ। ਸੰਸਾਰ ਦੇ ਕੰਮ ਕਰਨ ਲੱਗਿਆਂ ਬੀਜ ਸਾਬਤ ਹੋ ਜਾਂਦਾ ਹੈ, ਧਾਰਮਿਕ ਕੰਮ ਕਰਨ ਲੱਗਿਆਂ ਨਹੀਂ, ਕਤਾ ਹੀ ਨਹੀਂ ਆਉਂਦਾ। ਸੰਸਾ ਖੜਾ ਹੋ ਜਾਂਦਾ ਹੈ, ਦੁਬਦਾ ਖੜੀ ਹੋ ਜਾਂਦੀ ਹੈ, ਦੁਫਾੜ ਮਨ ਹੋ ਜਾਂਦਾ ਹੈ, ਮਨ ਦਾਲ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਇੱਕ ਤੇ ਬੀਜ ਇੱਕ ਹੋਵੇ, ਦੂਜਾ ਬੀਜਣ ਦੀ ਰੁੱਤ ਵੀ ਹੋਵੇ। ਤੇ ਬੀਜਣ ਦੀ ਰੁੱਤ ਕਿਹੜੀ ਹੈ? ਕਦੋਂ ਬੀਜੀਏ, ਕਦੋਂ ਨਾਮ ਜਪੀਏ, ਕਦੋਂ ਵਾਹਿਗੁਰੂ ਵਾਹਿਗੁਰੂ ਕਰੀਏ। ਰੁੱਤੀ ਹੂੰ ਰੁੱਤ ਹੋਏ, ਇਸ਼ਾਰਤਨ ਕਹਿ ਦਿੱਤਾ ਸਤਿਗੁਰੂ ਨੇ, ਬੀਜਣ ਦੀ ਰੁੱਤ ਵੀ ਹੋਵੇ। ਹੁਣ ਬੀਜ ਵੀ ਵਧੀਆ ਹੋਵੇ, ਧਰਤੀ ਵੀ ਠੀਕ ਹੈ, ਪਰ ਰੁੱਤ ਅਨੁਕੂਲ ਨਾ ਹੋਵੇ, ਮੌਸਮ ਅਨੁਕੂਲ ਨਾ ਹੋਵੇ, ਤਾਂ ਵੀ ਬੀਜਿਆ ਹੋਇਆ ਬੀਜ ਪੂਰਨ ਤੌਰ ਤੇ ਪ੍ਰਫੁੱਲਤ ਨਹੀਂ ਹੁੰਦਾ, ਔਰ ਜਿਤਨਾ ਪ੍ਰਫੁੱਲਤ ਹੋਣਾ ਚਾਹੀਦਾ ਹੈ ਉਹ ਨਹੀਂ ਹੁੰਦਾ।